ਹੋਰ ਵਿਸ਼ੇ ਵਾਲੀ
ਹਾਂਜੀ ਅੱਜ ਜੋ ਸਾਡੇ ਸਿੱਖ ਕੌਮ ਦੇ ਵਿੱਚ ਜਾਂ ਕੋਈ ਸਾਡੇ ਵੀਰਾਂ ਵੱਲੋਂ ਕੁਝ ਭਰਮ ਭੁਲੇਖੇ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਉਹਨਾਂ ਦੇ ਵਿਰੋਧ ਦੇ ਵਿੱਚ ਪਾਏ ਜਾ ਰਹੇ ਆ ਤੇ ਉਹ ਅੱਜ ਸਾਡੇ ਨਾਲ ਬਾਬਾ ਜੀ ਬੈਠੇ ਆ। ਸੋ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ ਕੁਛ ਭੁਲੇਖੇ ਆ ਸੰਗਤਾਂ ਦੇ ਵਿੱਚ ਪਾਏ ਜਾ ਰਹੇ ਆ, ਸੋ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਵੀ ਤੁਸੀਂ ਉਹਨਾਂ ਨੂੰ ਜਿਸ ਤਰ੍ਹਾਂ ਵੀ ਹੈ ਕਿ ਉਹਨਾਂ ਨੂੰ ਕਲੀਅਰ ਕਰੋ ਜਾਂ ਸੰਗਤਾਂ ਦੇ ਭੁਲੇਖੇ ਦੂਰ ਕਰਨ ਵਾਸਤੇ ਉਹਨਾਂ ਨੂੰ ਥੋੜਾ ਜਿਹਾ ਵਿਸਥਾਰ ਦੇ ਨਾਲ ਸਾਨੂੰ ਦੱਸੋ। ਜਿਸ ਤਰ੍ਹਾਂ ਕਿ ਵਿੱਚ ਕਿਹਾ ਜਾ ਰਿਹਾ ਕਿ ਕੋਈ ਤੁਸੀਂ ਐਸਾ ਪ੍ਰਚਾਰ ਵੀ ਹੋਇਆ ਕਿਤੇ ਜਿੱਥੇ ਕਿਤੇ ਬੀਬੀਆਂ ਨੂੰ ਅਪਵਿੱਤਰ ਕਿਹਾ ਗਿਆ ਹੋਵੇ ਜਾਂ ਉਹਨਾਂ ਨੂੰ ਉਹਨਾਂ ਦਾ ਦਰਜਾ ਜਿਹੜਾ ਮਨੁੱਖ ਦੇ ਵਿੱਚ ਜਾਂ ਇੱਕ ਆਦਮੀ ਨਾਲੋਂ ਇੱਕ ਬੀਬੀ ਦਾ ਦਰਜਾ ਘਟਾਇਆ ਗਿਆ ਹੋਵੇ ਕਿਤੇ, ਤੇ ਬਹੁਤ ਜ਼ਿਆਦਾ ਲੋਕ ਆ ਉਹ ਕਹਿੰਦੇ ਆ ਵੀ ਬੀਬੀਆਂ ਨੂੰ ਮਹਾਰਾਜ ਨੇ ਬਹੁਤ ਸਨਮਾਨ ਦਿੱਤਾ ਹੈ, ਸੋ ਕੇ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਸੋ ਇੱਥੇ ਇਹ ਗੱਲ ਤੁਸੀਂ ਥੋੜੀ ਜਿਹੀ ਸੰਗਤਾਂ ਨੂੰ ਵਿਸਥਾਰ ਦੇ ਨਾਲ ਦੱਸੋ ਵੀ ਇੱਕ ਤੁਸੀਂ ਸ਼ਬਦ ਦੀ ਵਿਆਖਿਆ ਕੀਤੀ ਸੀ ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ, ਜੂਠਾ ਜੂਠਾ ਮੁੱਖ ਵਸਾ ਨਿਤ ਨਿਤ ਹੋਈ ਵਾਰ। ਸੋ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਖੋਲ ਕੇ ਦੱਸੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਜੀ ਦੀ ਵਾਰ ਦੇ ਵਿਆਖਿਆ ਦੇ ਵਿੱਚ ਇਹ ਟੋਰਾਂਟੋ ਵਿਆਖਿਆ ਹੋਈ ਸੀ ਗੁਰਦੁਆਰਾ ਰੈਕਸਡੇਲ, ਤੇ ਉਹ ਲੜੀਵਾਰ ਕਥਾ ਦੇ ਵਿੱਚ ਇਹ ਕਥਾ ਆਈ ਸੀ।
ਠੀਕ ਹੈ ਜੀ।
ਤੇ ਜੇ ਕਿਸੇ ਨੇ ਵਿਰੋਧ ਕਰਨ ਦੀ ਕਸਮੇ ਖਾ ਲਵੇ, ਵਿਰੋਧ ਹੀ ਕਰਨਾ, ਉਹ ਤਾਂ ਇੱਕ ਬਿਲਕੁਲ ਹੀ ਅਲੱਗ ਬਾਤ ਹੈ, ਪਰ ਇਹਦੇ ਵਿੱਚ ਕੋਈ ਵੀ ਵਿਰੋਧ ਵਾਲੀ ਬਾਤ ਨਹੀਂ ਹੈ। ਸ਼ਬਦ ਦੇ ਪ੍ਰਕਰਨ ਦੇ ਅਨੁਸਾਰ ਅਰਥ ਕਰਨ ਵਾਲਾ ਅਰਥ ਕਰੂਗਾ।
ਠੀਕ ਹੈ।
ਜੇ ਉਹ ਸ਼ਬਦ ਦੇ ਮੂਲ ਸਿਧਾਂਤ ਨੂੰ ਛੱਡ ਕੇ ਅਰਥ ਕਰਦਾ ਹੈ ਤਾਂ ਉਹ ਅਰਥ ਨਹੀਂ। ਤੇ ਇਹਦੇ ਵਿੱਚ ਸਾਫ਼ ਸਿੰਘ ਦਾ ਟੀਕਾ ਵੀ ਦੇਖਿਆ ਜਾ ਸਕਦਾ।
ਠੀਕ ਹੈ।
ਜੇ ਮੈਂ ਪਵਿੱਤਰ ਸ਼ਬਦ ਕਿਹਾ ਵੀ ਸਾਫ਼ ਸਿੰਘ ਨੇ ਪਵਿੱਤਰ ਕਿਹਾ ਹੋਵੇ ਤਾਂ ਉਹ ਕੱਢ ਕੇ ਦੇਖ ਲਓ ਪ੍ਰੋਫੈਸਰ
ਸਾਹਿਬ।
ਤੇ ਇਹਦੇ ਵਿੱਚ ਫਰੀਦਕੋਟ ਟੀਕਾ ਦੇਖੋ, ਉਸ ਟੀਕੇ ਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਚੌਥੇ ਦਿਨ ਸਿਰ ਨਹਾਵਣੀ ਵੀ ਤਾਂ ਇਹਨੂੰ ਕਹਿੰਦੇ ਵੀ ਚੌਥੇ ਦਿਨ ਇਸ਼ਨਾਨ ਕਰਕੇ ਪਵਿੱਤਰਤਾ ਨੂੰ ਪ੍ਰਾਪਤ ਹੁੰਦੀ ਹੈ, ਉੱਥੇ ਵੀ ਇਹ ਸ਼ਬਦ ਰੱਖਿਆ ਹੋਇਆ। ਇਹਦਾ ਮਤਲਬ ਉਹਨੇ ਦਿਨ ਉਹ ਕਿਰਿਆ, ਉੱਥੇ ਕਿਰਿਆ ਪਵਿੱਤਰ ਹੈ, ਔਰਤ ਪਵਿੱਤਰ ਦੀ ਬਾਤ ਹੈ।
ਠੀਕ ਹੈ।
ਇੱਕ ਤਾਂ ਹੋ ਗਈ ਨਾ ਵੀ ਔਰਤ ਨੂੰ ਪਵਿੱਤਰ ਕਹਿ ਦਿੱਤਾ, ਉਹਦੀ ਗੱਲ ਹੈ, ਕਿਰਿਆ ਅਪਵਿੱਤਰ ਹੈ। ਤੇ ਇਹ ਇੱਕ ਸਰੀਰਕ ਕਿਰਿਆ ਹੈ ਵੀ ਇਹਦੇ ਤੇ ਮੈਨੂੰ ਇਹ ਹੈਰਾਨੀ ਦੀ ਬਾਤ ਹੈ ਵੀ ਸਾਡੇ ਵੀ ਧੀਆਂ ਨ, ਸਾਡੇ ਵੀ ਭੈਣਾਂ ਨ, ਨੂੰਹਾਂ ਨ, ਤੇ ਵੀ ਇਸ ਤਰ੍ਹਾਂ ਦੀ ਗੱਲ ਇਹ ਇੱਕ ਕਿਸਮ ਦੀ ਜਿਵੇਂ ਪੂਜ ਬੜੀ ਜਾਂਦੀ ਹੈ ਨਾ ਵੀ ਇਹ ਤਾਂ ਇੱਕ ਕਿਰਿਆ ਦੀ ਗੱਲ ਹੈ ਵੀ ਗੁਰੂ ਸਾਹਿਬ ਕਹਿੰਦੇ ਨੇ ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ, ਪਲੀਤ ਅਰਥ ਕੀ ਹੈ ਅਪਵਿੱਤਰ, ਜਦੋਂ ਅੰਦਰ ਤੇ ਖੂਨ ਵਹਿ ਰਿਹਾ ਹੈ ਉਹ ਅਪਵਿੱਤਰਤਾ ਹੈ ਉਸ ਵੇਲੇ। ਇਹਦੀ ਛੱਡੋ, ਔਰਤ ਦੀ ਗੱਲ ਹੀ ਛੱਡੋ, ਕਿਸੇ ਭਾਈ ਨੂੰ ਬਾਬਾ ਸੀਰ ਹੋਏ ਵੀ ਹੋਵੇ, ਉਹਦੇ ਬੂੰਦ ਬੂੰਦ ਖੂਨ ਮਤਲਬ ਜਾਂਦਾ ਹੋਵੇ, ਉਹ ਵੀ ਮਹਾਰਾਜ ਦੇ ਦਾਅਵੇ ਨਹੀਂ ਲੈ ਸਕਦਾ, ਉਹ ਵੀ ਅਪਵਿੱਤਰ ਹੈ। ਔਰਤ ਦੀ ਗੱਲ ਹੀ ਛੱਡੋ, ਉਹ ਕਿਰਿਆ ਅਪਵਿੱਤਰ ਹੈ, ਉਹ ਮਨੁੱਖ ਅਪਵਿੱਤਰ ਨਹੀਂ, ਔਰਤ ਅਪਵਿੱਤਰ ਨਹੀਂ। ਔਰ ਅੰਮ੍ਰਿਤਸਰ ਦਾ ਟੀਕਾ ਪੜ੍ਹ ਕੇ ਦੇਖੋ ਸੰਤ ਕਿਰਪਾਲ ਸਿੰਘ ਦਾ, ਜੇ ਇਹਨਾਂ ਨੂੰ ਇਸ ਮੇਰੀ ਗੱਲ ਤੇ ਇਤਰਾਜ ਹੈ ਤਾਂ ਉਹ ਟੀਕੇ ਤੇ ਇਹਨਾਂ ਨੂੰ ਇਤਰਾਜ ਕਰਨਾ ਚਾਹੀਦਾ, ਉਹ ਟੀਕਾ ਉੱਥੇ ਪੇਸ਼ ਕਰਨ, ਉਹ ਜੋ ਟੀਕੇ ਚ ਲਿਖਿਆ ਉਹ ਉੱਥੇ ਵਿਆਖਿਆ ਦੀ ਕਿਹਾ ਹੋਇਆ ਸੰਪਰਦਾਇਕ ਟੀਕਾ, ਇਹਦੇ ਚ ਇੱਕੋ ਗੱਲ ਬਣਦੀ ਨਹੀਂ ਹੈਗੀ, ਇਹ ਤਾਂ ਮੇਰੀ ਨਿਰਮੂਲ ਬਾਤ ਹੈ। ਉਹ ਸ਼ਬਦ ਦੀ ਵਿਆਖਿਆ ਦੇ ਵਿੱਚ ਸਾਰਿਆਂ ਨੇ ਕੀਤੀ ਉਹ ਵਿਆਖਿਆ, ਉਹ ਇੱਕ ਕਿਰਿਆ ਵਲੀਨ ਹੈ, ਕਿਰਿਆ ਉਸ ਵੇਲੇ ਅਪਵਿੱਤਰ ਆ, ਔਰ ਖੁਦ ਔਰਤ ਵੀ ਆਪਣੇ ਆਪ ਨੂੰ ਮਹਿਸੂਸ ਕਰਦੀ ਹੈ। ਤੀਸਰੇ ਦਿਨ ਇਸ਼ਨਾਨ ਕਰਨ ਦਾ ਮਤਲਬ ਕੀ ਹੈ, ਸਿਰ ਨਹਾਵਣੀ ਤਾਂ ਆਉਂਦੇ ਨੇ।
ਠੀਕ
ਹੈ। ਇਹ ਕਿਰਿਆ ਅਪਵਿੱਤਰ ਹੈ ਤੇ ਜਦੋਂ ਖੂਨ ਵਹਿ ਰਿਹਾ ਤਾਂ ਉਹਨੂੰ ਖੂਨ ਨੂੰ ਅਪਵਿੱਤਰ, ਜੇ ਲੱਗ ਜੇ ਰਤ ਲੱਗੇ ਕੱਪੜੇ ਜਮ ਹੋਏ ਪਲੀਤ, ਉਹੀ ਬਾਤ ਹੈ ਗੁਰੂ ਸਾਹਿਬ ਦਾ ਕਿਹਾ ਹੋਇਆ ਤੇ ਸ਼ਬਦ।
ਠੀਕ ਹੈ। ਜਾਣੀ ਟੀਕਿਆਂ ਦੇ ਵਿੱਚ ਵੀ ਜਿਹੜੇ ਉਹਦੇ ਅਰਥ ਆ ਉਹੀ ਬਣਦੇ ਆ, ਵੀ ਜਾਣੀ ਇਹਦੇ ਚ ਆਪਾਂ ਸੰਗਤਾਂ ਨੂੰ ਇਹ ਬੇਨਤੀ ਕਰ ਸਕਦੇ ਆ ਵੀ ਜੇ ਕਿਸੇ ਨੂੰ
ਭਰਮਾ ਉਹ ਟੀਕਾ ਦੇਖ ਸਕਦਾ, ਅੰਮ੍ਰਿਤਸਰ ਵਾਲਾ ਟੀਕਾ ਦੇਖੋ ਸੰਤ ਕਿਰਪਾਲ ਸਿੰਘ ਵਾਲਾ,
ਠੀਕ ਹੈ,
ਸਾਫ਼ ਅੱਖਰਾਂ ਚ ਲਿਖਿਆ ਹੋਊਗਾ, ਫਰੀਦਕੋਟ ਵਾਲਾ ਟੀਕਾ ਪੜ੍ਹੋ, ਪ੍ਰੋਫੈਸਰ ਸਾਹਿਬ ਸਿੰਘ ਵਾਲਾ ਪੜ੍ਹੋ, ਜਿਹੜੇ ਜਿਹੜੇ ਮਸ਼ਹੂਰ ਟੀਕੇ।
ਠੀਕ ਹੈ ਸਰ। ਜਾਣੀ ਇਹ ਬਿਨਾਂ ਅਫਵਾਹ ਤੋਂ ਹੀ ਇੱਕ ਇਹ ਹੈ ਜਿਹੜਾ ਇਹਦਾ ਨਿਰਮੂਲ ਹੈ ਇਹ ਚੀਜ਼, ਜੇ ਆਪਾਂ
ਇਹ ਤਾਂ ਮੈਨੂੰ ਇਉਂ ਲੱਗਦਾ ਭਾਈ ਸਾਹਿਬ ਜੀ, ਮਹਿਸੂਸ ਨਾ ਕਰਿਓ ਸਿਆਣੇ ਬੰਦੇ ਹੋ ਤੁਸੀਂ ਵੀ, ਵੀ ਜਿਵੇਂ ਇੱਕ ਪ੍ਰਚਾਰਕ ਜਿਹੜਾ ਨਾ ਗੁਰਮਤ ਦਾ, ਜਿੱਥੋਂ ਸੰਗਤਾਂ ਨੂੰ ਬਹੁਤਾ ਲਾਭ ਹੋ ਰਿਹਾ, ਜਿੱਥੇ ਜ਼ਿਆਦਾ ਲੋਕ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਰਹੇ ਨੇ, ਜਿੱਥੇ ਲੋਕ ਜ਼ਿਆਦਾ ਅੰਮ੍ਰਿਤ ਛਕ ਰਹੇ ਨੇ, ਇਹ ਅਸਲ ਚ ਮੈਨੂੰ ਇਹ ਲੱਗਦਾ ਵੀ ਕੁਛ ਲੋਕ ਇਹਨਾਂ ਦੇ ਪਿੱਛੇ ਜਾਂ ਤਾਂ ਕੋਈ ਚਲਾਉਣ ਵਾਲੇ ਹੋਰ ਜਾਂ ਤਾਂ ਇਹਨਾਂ ਦੀ ਕੋਈ ਮਜਬੂਰੀ ਹੈ ਜਾਂ ਇਹਨਾਂ ਦਾ ਕੋਈ ਲਾਲਚ ਹੈ। ਦੇਖੋ ਦੋ ਗੱਲਾਂ ਚੋਂ ਇੱਕ ਗੱਲ ਹੋ ਸਕਦੀ ਹੈ, ਮੇਰਾ ਮਨ ਕਹਿੰਦਾ ਇਹ ਵੀ ਝੂਠ ਬੰਦਾ ਉਦੋਂ ਬੋਲਦਾ ਵੀ ਜਾਂ ਤਾਂ ਉਹਦੀ ਮਜਬੂਰੀ ਹੁੰਦੀ ਹੈ ਵੀ ਬੋਲਣਾ ਚਾਹੁੰਦਾ ਨੀ ਹੁੰਦਾ ਪਰ ਉਹਦੀ ਮਜਬੂਰੀ ਬੁਲਾ ਰਹੀ ਹੈ, ਕੋਈ ਬੁਲਾ ਰਿਹਾ ਹੁੰਦਾ ਮਜਬੂਰ ਕਰਕੇ, ਜਾਂ ਤੇ ਬੰਦਾ ਲਾਲਚ ਦੇ ਜਾ ਕੇ ਝੂਠ ਬੋਲਦਾ। ਝੂਠ ਕਹਾਣੀਆਂ ਜਿਹੜੀਆਂ ਇਹ ਤਾਂ ਕੋਈ
ਠੀਕ ਹੈ ਜੀ। ਇੱਕ ਇਸ ਤੋਂ ਬਾਅਦ ਇੱਕ ਹੋਰ ਬਾਈ ਤੁਹਾਨੂੰ ਸਵਾਲ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਜੂਨ 84 ਦੇ ਵਿਚ ਸ਼ਹੀਦੀ ਹੋਈ ਇਹਨਾਂ ਦੀ, ਉਹਨਾਂ ਦਾ ਵੀ ਤੁਹਾਨੂੰ ਕੋਈ ਮਤਲਬ ਸੰਗਤਾਂ ਚ ਭੁਲੇਖਾ ਪਾਇਆ ਜਾ ਰਿਹਾ ਕਿ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਨੇ ਉਹਨਾਂ ਨੂੰ ਉਥੋਂ ਲੁੱਕ ਕੇ ਭੱਜ ਗਏ ਜਾਂ
ਕੌਣ ਸੰਤ ਭੱਜ ਗਏ,
ਸੰਤ ਭੱਜ ਗਏ ਅਕਾਲ ਤਖ਼ਤ ਤੋਂ, ਤੇ ਇਹ ਜਿਹੜੀਆਂ ਜਿਹੜੇ ਕੁਸਚਨ ਆ ਉਹ ਸੰਗਤ ਨੂੰ ਬਾਹਰ ਸੁਣਨ ਨੂੰ ਮਿਲ ਰਹੇ ਆ।
ਦੇਖੋ ਮੇਰਾ ਇਹ ਕਿਹਾ ਵਾ ਸਬੂਤ ਤਾਂ ਮਿਲੂਗਾ ਬਹੁਤ ਥਾਂ ਤੇ, ਇਹ ਸੰਤ ਸ਼ਹੀਦ ਹੋਏ ਉੱਥੇ,
ਠੀਕ
ਹੈ। ਇਹਦੇ ਪਿੱਛੇ ਮੈਂ ਆਪਣੇ ਨੂੰ ਕਈ ਵਾਰੀ ਨਾਰਾਜ਼ ਵੀ ਕੀਤਾ,
ਠੀਕ ਹੈ।
ਅੱਜ ਤਾਂ ਹਰ ਇੱਕ ਕੋਈ ਕਹਿ ਰਿਹਾ,
ਠੀਕ ਹੈ,
ਸੰਤ ਸ਼ਹੀਦ। ਮੈਂ ਉਸ ਵੇਲੇ ਵੀ ਕਹਿੰਦਾ ਰਿਹਾ ਜਿਸ ਵੇਲੇ ਇਹ ਕਹਿਣਾ ਔਖਾ ਲੱਗਦਾ ਸੀ,
ਠੀਕ ਹੈ,
ਤੇ ਅੱਜ ਤੱਕ ਇੱਕ ਬੰਦਾ ਵੀ ਕੋਈ ਇਹ ਸਾਬਤ ਕਰ ਦੇਵੇ ਵੀ ਮੈਂ ਇਹ ਗੱਲ ਕਹੀ ਹੋਵੇ ਵੀ ਸੰਤ ਉਥੋਂ ਭੱਜ ਕੇ ਨਿਕਲ ਗਏ ਜਾਂ ਸੰਤ, ਮੈਂ ਤਾਂ ਇਹ ਕਹਿੰਦਾ ਰਿਹਾ ਵੀ ਸ਼ਹੀਦ ਹੋਏ,
ਠੀਕ ਹੈ।
ਇਹ ਕਿੱਥੋਂ ਆ ਗਈ ਗੱਲ ਤੀਸਰੇ ਦਿਨ ਦੀ, ਇਹ ਤਾਂ ਗੱਲ ਨਿਰਭੂਲ ਗੱਲ,
ਠੀਕ ਹੈ। ਜਾਣੀ
ਕੋਈ ਉਸ ਵੇਲੇ ਤੋਂ ਹੀ ਮੈਂ ਇਹ ਕਹਿੰਦਾ ਰਿਹਾ, ਮੈਂ ਇਹਦਾ ਸਬੂਤ ਦੇ ਸਕਦਾ ਬਲਵੀਰ ਸਿੰਘ ਬੈਂਸ ਨੇ ਇੱਥੇ ਬੈਨਕੂਵਰ ਚ,
ਠੀਕ ਹੈ।
ਮੈਨੂੰ ਥੋੜੇ ਸਮੇਂ ਤੋਂ ਬਾਅਦ ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਸੰਤਾਂ ਬਾਰੇ ਤੁਹਾਡਾ ਕੀ ਹਾਲ ਹੈ।
ਅੱਛਾ,
ਮੈਂ ਕਿਹਾ ਜੀ ਗੱਲ ਇਹ ਹੈ ਵੀ ਇਹ ਸਵਾਲ ਤੁਸੀਂ ਨਾ ਹੀ ਕਰੋ, ਪਹਿਲਾਂ ਤਾਂ ਮੈਂ ਇਹ ਉੱਤਰ ਵੀ ਤੁਹਾਡੇ ਘਰ ਬੈਠਾ ਤੁਹਾਡਾ ਵਿਸ਼ਵਾਸ ਹੋ ਰਿਹਾ ਮੇਰਾ ਹੋ ਰਿਹਾ,
ਠੀਕ ਹੈ।
ਕਹਿੰਦਾ ਨਹੀਂ ਜੀ ਤੁਸੀਂ ਆਪਣੀ ਗੱਲ ਕਰੋ।
ਅੱਛਾ,
ਵੀ ਮੈਂ ਕਿਹਾ ਫਿਰ ਸੱਚ ਸਹਿਲੇਗਾ?
ਹਾਂਜੀ।
ਕਹਿੰਦਾ ਜੀ ਹਾਂ, ਮਾਵੇ ਸੰਤ ਸ਼ਹੀਦ ਹੋ ਗਏ,
ਠੀਕ
ਹੈ। ਉਹ ਮੇਰੇ ਨਾਲ 2 ਸਾਲ ਨਾਰਾਜ਼ ਰਿਹਾ ਭਾਈ ਉਸ ਵੇਲੇ, ਅੱਜ ਤਾਂ ਭਾਵੇਂ ਉਹਨੇ ਗੱਲ, ਹਾਲਾਂਕਿ ਮੇਰਾ ਬਹੁਤ ਮਿਲਣ ਵਾਲਾ ਸਿੰਘ ਹੈ, ਤੇ ਇਸ ਕਰਕੇ ਵੀ ਜਿਹੜਾ ਮੈਂ ਤਾਂ ਇਹ ਕਹਿੰਦਾ ਆ ਰਿਹਾ, ਇਹਦੇ ਸਬੂਤ ਤਾਂ ਮਿਲਣਗੇ ਤੁਹਾਨੂੰ ਕਈ ਥਾਂ ਤੇ ਵੀ ਮੈਂ ਇਹ ਕਹਿੰਦਾ ਰਿਹਾ ਵੀ ਸੰਤ ਸ਼ਹੀਦ ਹੋ ਗਏ, ਇਹ ਤਾਂ ਬਿਲਕੁਲ ਝੂਠ ਬੋਲੇਗਾ
ਜਿਹੜਾ
ਕਰਕੇ, ਠੀਕ ਹੈ। ਜ਼ਿਆਦਾ ਹੋਊਗਾ ਕਈ ਸਾਲ ਦੀ ਗੱਲ, ਉੱਥੇ ਟ੍ਰੇਸੀ ਗੁਰਦੁਆਰੇ ਗਿਆ ਨੇ ਉੱਥੇ ਜੂਨ ਦੇ ਵਿੱਚ, ਉੱਥੇ ਆਪਣੀ ਗੱਲ ਕਹੀ ਸੀ,
ਟ੍ਰੇਸੀ ਵੀ ਕਹੀ ਸੀ ਇਹ ਗੱਲ, ਔਰ ਉੱਥੇ ਜਥਾ ਵੀ ਸੀ, ਬਾਬਾ ਠਾਕਰ ਸਿੰਘ ਜੀ ਵੀ ਉੱਥੇ ਸੀ।
ਅੱਛਾ,
ਹਾਂਜੀ, ਉੱਥੇ ਵੀ ਕਹੀ ਹੈ ਗੱਲ, ਸੰਤ ਦੀ ਸ਼ਹੀਦੀ ਵਾਲੀ ਮੈਂ ਨੀ ਕਦੇ ਗੱਲ ਕੋਈ, ਸ਼ੁਰੂ ਤੋਂ ਆਪਾਂ ਕਹਿੰਦੇ ਆ ਰਹੇ ਹਾਂ
ਜਣੀ ਇਹ ਵਾਧੂ ਦਾ ਇੱਕ ਰੋਪ ਹੀ ਲਾਇਆ ਜਾ ਰਿਹਾ,
ਬਸ ਐਵੇਂ ਇੱਕ ਥੋਪਿਆ ਜਾ ਰਿਹਾ, ਔਰ ਨਾ ਬਣਦਾ ਹੋਇਆ
ਉਹ ਸਾਰਾ ਇੱਕ ਸਾਲ ਨੂੰ ਬਦਨਾਮ ਕਰਨ ਵਾਸਤੇ,
ਬਦਨਾਮ ਕਰਨ ਵਾਸਤੇ
ਸਰ, ਕਿਉਂਕਿ ਇੱਕ ਸਾਲ ਦੇ ਇਹ ਵੀ ਝੂਠ ਬੋਲਦੇ ਰਹੇ, ਬਣੇ ਬਣਾ ਰਹੇ,
ਠੀਕ ਹੈ ਜੀ। ਹਾਂਜੀ ਬਾਬਾ, ਇਸ ਤੋਂ ਅੱਗੇ ਇੱਕ ਹੋਰ ਇਹਨਾਂ ਨੇ ਸਵਾਲ ਕੀਤਾ ਸਾਡਾ ਹੈ ਤੁਹਾਡੇ ਤੇ,
ਦੱਸੋ
ਬਈ ਕੋਈ ਤੁਸੀਂ ਕਿਸੇ ਸਮੇਂ ਪ੍ਰਾਤਾਂ ਸ਼ਹੀਦ ਸਿੰਘਾਂ ਦੀ ਗੱਲ ਕੀਤੀ,
ਹਾਂਜੀ,
ਜਿਹਦੇ ਵਿਚ ਵੀ ਸ਼ਹੀਦ ਬਾਬਾ ਮਨੀ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜਾਂ ਬਾਬਾ ਬੰਦਾ ਸਿੰਘ ਬਹਾਦਰ ਜਾਂ ਪੁਰਾਤਨ ਸ਼ਹੀਦ ਜਿਹੜੇ ਆ ਵੀ ਉਹ ਕਿਤੇ ਆਨੰਦਪੁਰ ਦੀਆਂ ਕਿਸੇ ਪਹਾੜੀਆਂ ਦੇ ਵਿਚ ਬੈਠੇ ਜਾਂ ਉਹਨਾਂ ਦੇ ਕੱਪੜੇ ਨੀ ਪਾਏ ਸੀ, ਇਸ ਤਰ੍ਹਾਂ ਕੋਈ ਇਹੋ ਜਿਹਾ
ਇਹ ਲਿਖਿਆ ਵੀ ਇਸ ਤਰ੍ਹਾਂ ਦੇ ਕੱਪੜੇ,
ਹਾਂਜੀ ਉਹਨਾਂ ਨੇ ਪਾਇਆ ਵੀ ਉੱਥੇ ਕੋਈ ਉਹ ਲੋਕੇ ਬੈਠੇ
ਸੀ। ਇਹਦਾ ਸਿੰਘ ਜੀ ਗੱਲ ਇਸ ਤਰ੍ਹਾਂ ਵੀ ਗੱਲ ਦਾ ਨਾ ਰੂਪ ਬਦਲਿਆ ਹੋਇਆ,
ਅੱਛਾ,
ਅਸਲੀਅਤ ਨੂੰ ਛੱਡ ਕੇ ਗੱਲ ਕਿਸੇ ਹੋਰ ਥਾਂ ਤੇ ਫੜੀ ਹੋਈ ਹੈ ਗੱਲ ਜਿਹੜੀ ਹੈ। ਦੇਖੋ ਦੋ ਤਰ੍ਹਾਂ ਦੀ ਗੱਲ ਹੁੰਦੀ ਹੈ, ਕੋਈ ਵੀ ਬੰਦਾ ਕਥਾ ਕਰਦਾ ਕਹਾਣੀ ਕਰਦਾ ਜਾਂ ਤਾਂ ਕਿਤੋਂ ਪੜ੍ਹ ਕੇ ਕਰਦਾ, ਜਾਂ ਕਿਤੋਂ ਸੁਣ ਕੇ ਕਰਦਾ, ਗੱਲਾਂ ਹੀ ਦੋ ਨੇ, ਜਾਂ ਕਿਤੋਂ ਗ੍ਰੰਥ ਪੜ੍ਹੀ ਉਹਨੇ ਜਾਂ ਕਿਤੋਂ ਸੁਣ ਲਈ ਹੈ,
ਠੀਕ ਹੈ।
ਅੱਛਾ, ਜਦੋਂ ਕਿਤੇ ਆਪ ਤੋਂ ਸਿਆਣੇ ਤੋਂ, ਜਿਵੇਂ ਬਹੁਤ ਸਾਰੀਆਂ ਕਹਾਣੀਆਂ ਆਪਣੀਆਂ ਐਸੀਆਂ ਜਿਹੜੀਆਂ ਆਪਾਂ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ, ਉਹ ਕਿਤੇ ਲਿਖਤ ਦੇ ਵਿਚ ਨਹੀਂ ਹੈ, ਆਪਾਂ ਕਹਿੰਦੇ ਵੀ ਸਾਡੇ ਬਜ਼ੁਰਗ ਨੇ
ਲੌਕਿਕ
ਪ੍ਰਮਾਣ ਕਹਿੰਦੇ। ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਵਿਦਿਆਰਥੀ ਸੀ ਇੱਕ, ਯਾਨੀ ਪ੍ਰੇਮ ਸਿੰਘ ਜੀ, ਸੁਧਿਆਲ ਭਾਰਸੂ ਦੇ ਕੋਲ ਪਿੰਡ ਹੈ। ਉਹ ਜਥੇ ਚ ਬਹੁਤ ਦੇਰ ਰਹੇ, ਮੰਜੀ ਸਾਹਿਬ ਹੈੱਡ ਗ੍ਰੰਥੀ ਰਹੇ ਬੜੀ ਦੇਰ ਤੱਕ ਕਥਾ ਵਾਚ, ਤੇ ਉਹਨਾਂ ਨੇ ਇਹ ਸੁਣਾਈ ਸੀ ਵੀ ਮਹਾਂਪੁਰਖਾਂ ਨੂੰ ਇੱਕ ਵਾਰੀ ਸਮਾਧੀ ਦੇ ਵਿਚ ਐਸਾ ਅਨੁਭਵ ਹੋਇਆ, ਮਹਾਂਪੁਰਖਾਂ ਨੂੰ ਜਿਵੇਂ ਆਪਾਂ ਨੂੰ ਸੁਪਨਾ ਆ ਜਾਂਦਾ
ਨਾ,
ਉਹਨਾਂ ਸਮਾਧੀ ਸੰਤ ਕਹਿੰਦੇ ਗੁਰਬਚਨ ਸਿੰਘ ਸਮਾਧੀ ਚ ਆਇਆ ਅਨੁਭਵ ਹੋਇਆ ਵੀ ਸ਼ਹੀਦਾਂ ਸਿੰਘਾਂ ਦੇ ਦਰਸ਼ਨ ਹੋਏ, ਉਹਨਾਂ ਦੇ ਭਾਈ ਮਨੀ ਸਿੰਘ ਦੇ, ਬਾਬਾ ਦੀਪ ਸਿੰਘ ਦੇ, ਉਹਨਾਂ ਨਾਲ ਉਹ ਸਮਾਧੀ ਦੇ ਅਨੁਭਵ ਦੇ ਵਿੱਚ ਹੀ ਵਚਨ ਹੋਇਆ, ਵੀ ਉਹਨਾਂ ਨੂੰ ਇਉਂ ਲੱਗਿਆ ਜਿਵੇਂ ਕੀਰਤ ਪ੍ਰਸਾਦ ਦੀਆਂ ਪਹਾੜੀਆਂ ਦੇ ਵਿੱਚ ਮੈਂ ਉਹਦੇ ਵਿੱਚ ਸਮਾਧੀ ਦੇ ਵਿੱਚ,
ਠੀਕ ਹੈ,
ਹੋਰ ਉਹ ਨਹੀਂ ਕਿ ਪ੍ਰਤੱਖ ਪਹਾੜੀਆਂ ਦੀ, ਇਹਨਾਂ ਨੇ ਤਾਂ ਉਹ ਗੱਲ ਬਣਾ ਦਿੱਤੀ ਨਾ ਵੀ ਉੱਥੇ ਲੋਕ ਬੈਠੇ ਆ, ਇਹ ਗੱਲ ਨੀ ਹੈਗੀ। ਉਹਨਾਂ ਨੂੰ ਐਨ ਪ੍ਰੋਬਲਮ ਹੈ ਕਿ ਸੁਰਗ ਦੇ ਵਿੱਚ ਜਾ ਰਿਹਾ, ਜਿਵੇਂ ਆਪਾਂ ਨੂੰ ਸੁਪਨੇ ਚ ਕੀ ਦੇਖਦਾ,
ਬਹੁਤ ਚੀਜ਼ਾਂ,
ਸੁਪਨ ਸਮਾਧੀ ਇਸੇ ਤਰ੍ਹਾਂ ਦੀ ਗੱਲ ਹੈ। ਇਹ ਸੁਧੇ ਵਾਲੇ ਗਿਆਨੀ ਜੀ ਨੇ ਸੁਣਾਇਆ ਸੀ, ਹੋਰ ਮੈਂ ਕਿਤੋਂ ਪੜ੍ਹ ਕੇ ਨਹੀਂ ਸੁਣਾਈ।
ਤੇ
ਰਹੀ ਗੱਲ ਸ਼ਹੀਦ ਸਿੰਘਾਂ ਦੀ, ਇੱਕ ਮਿੰਟ ਕਹਿੰਦੇ ਜੀ, ਸ਼ਹੀਦ ਸਿੰਘਾਂ ਨੂੰ ਹੁਣ ਇਹਨਾਂ ਨੂੰ ਇਹ ਤਾਂ ਕਹਿੰਦੇ ਵੀ ਸ਼ਹੀਦ ਸਿੰਘ ਹੁੰਦੇ ਹੀ ਨੀ। ਮੇਰੇ ਕੋਲ ਇੱਕ ਗੱਲ ਹੋਰ ਆਈ ਸੀ, ਉਹ ਕਹਿੰਦੇ ਜੇ ਸ਼ਹੀਦ ਸਿੰਘ ਹੋਣ ਤਾਂ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਵੀ ਕੋਈ ਸ਼ਹੀਦ ਸਿੰਘ ਪੜ੍ਹਿਆ ਨੀ। ਇਹ ਤਾਂ ਕਹਿੰਦੇ ਵੀ ਹੁੰਦੇ ਹੀ ਨੀ। ਮਾਲਵਾ ਇਤਿਹਾਸ ਪੜ੍ਹੋ, ਸ਼ਹੀਦ ਸਿੰਘਾਂ ਦੀ ਹੋਂਦ ਉਹਦੇ ਵਿੱਚ ਲਿਖੀ ਹੋਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਭਾਈ ਵੀਰ ਸਿੰਘ ਦਾ ਪੜ੍ਹੋ, ਭਾਈ ਪਰਮ ਸਿੰਘ ਧਰਮ ਸਿੰਘ ਸਾਖੀ ਪੜ੍ਹੋ, ਸ਼ਹੀਦ ਸਿੰਘਾਂ ਦਾ ਮੇਲਣਾ ਲਿਖਿਆ ਹੋਇਆ। ਤੇ ਸੰਤ ਬਾਬਾ ਹਰਨਾਮ ਸਿੰਘ ਦਾ ਜੀਵਨ ਪੜ੍ਹੋ, ਸੇਖ ਨਿਹਾ ਉਹਦੇ ਚ ਪੜ੍ਹੋ, ਉਹਦੇ ਚ ਤੁਹਾਨੂੰ ਸ਼ਹੀਦਾਂ ਸਿੰਘ ਦੀ ਗੱਲ ਮਿਲੂ।
ਪੜ੍ਹਿਆ
ਨਾ, ਆਈ ਉਹਦੀ ਗੱਲ ਸੁਣ। ਠੀਕ, ਇੱਕ ਗੰਗਸਰ ਜੇ ਤੋਂ ਉੱਥੇ ਅਸਥਾਨ ਹੈ ਬਣਿਆ ਵਾ, ਜਾ ਕੇ ਉੱਥੇ ਦੇਖਿਓ, ਉੱਥੇ ਬੋਰਡ ਲੱਗਿਆ ਵੀ ਸ਼ਹੀਦ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲੇ। ਫਿਰ ਤਾਂ ਸਾਰੀਆਂ ਕਹਾਣੀਆਂ ਦਾ ਮਤਲਬ ਗੰਗਸਰ, ਫਿਰ ਤਾਂ ਇਹ ਸਾਰੀਆਂ ਪੇਜ ਆਪਾਂ ਕਹੀ ਵੀ ਸ਼ਹੀਦ ਹੁੰਦੇ ਨੀ, ਇਹ ਤਾਂ ਅਮਰ ਨੂੰ ਹਨ, ਸੂਖਮ ਸ੍ਰਿਸ਼ਟੀ ਦੇ ਲੋਕ ਨੇ। ਤੇ ਇਹ ਵਿਸ਼ਵਾਸ ਕੀਤਾ ਜਾਂਦਾ ਵੀ ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰਉਪਕਾਰੀ ਆਏ। ਸ਼ਹੀਦਾਂ ਸਿੰਘਾਂ ਤੇ ਜੇ ਕੋਈ ਕਹਿੰਦੇ ਹੁੰਦੇ ਨੀ, ਇਹ ਤਾਂ ਗੁਰਬਾਣੀ ਦੇ ਵਿੱਚ ਵੀ ਸ਼ਬਦ ਆਇਆ, ਪੀਰ ਪੈਗੰਬਰ ਸਾਲਕ ਸਾਲਕ ਸੋਹਦੇ ਔਰ ਸ਼ਹੀਦ। ਤੇ ਸ਼ਹੀਦ ਇੱਕ ਤਾਂ ਹੁੰਦਾ ਵੀ ਜਿਹੜਾ ਬ੍ਰਹਮ ਦੇ ਵਿੱਚ ਲੀਨ ਹੋ ਗਿਆ, ਤੇ ਇੱਕ ਹੈ ਸ਼ਹੀਦ ਉਹ ਸੂਖਮ ਰੂਪ ਦੇ ਵਿੱਚ ਹੈ, ਕਿਸੇ ਨੂੰ ਦਰਸ਼ਨ ਹੋਏ ਜਾਂ ਭਾਈ ਆਪਣੇ ਗਿਆਨੀ ਸੰਤ ਸਿੰਘ ਮਸ਼ਕੀਨ ਜੀ, ਤੁਸੀਂ ਉਹਨਾਂ ਦੀ ਕੈਦ ਸੁਣੋ, ਉਹ ਕਹਿਣਗੇ ਸ਼ਹੀਦ ਸਿੰਘ ਕਥਾ ਕਰਦੇ ਦੇ ਕੋਲ ਆ ਕੇ ਬੈਠਿਆ, ਫਿਰ ਇਹਦਾ ਮਤਲਬ ਉਹ ਵੀ ਝੂਠ ਬੋਲਦੇ। ਇਹ ਦੋ ਤਰ੍ਹਾਂ ਦੀ ਗੱਲ ਹੈ। ਜੇ ਕਿਸੇ ਨੂੰ ਸ਼ਹੀਦ ਸਿੰਘ ਚੰਗੇ ਨਹੀਂ ਲੱਗਦੇ ਵੀ ਹੁੰਦੇ ਨੇ, ਉਹ ਨਾ ਮੰਨੇ, ਪਰ ਜਿਹੜੀ ਗੱਲ ਹੈਗੀ ਇਤਿਹਾਸ ਦੇ ਪੰਨਿਆਂ ਤੇ ਹੈ, ਸਭ ਕੁਝ ਝੂਠ ਮੰਨ ਕੇ ਆਪਾਂ ਇੱਕ ਗੱਲ ਨੂੰ ਸੱਚ ਮੰਨ ਲਈਏ ਵੀ ਜਿਹੜੀ ਗੱਲ ਵੀਰੇ ਗੱਲ ਕਹਿ ਰਹੇ ਨੇ ਅੱਜ, ਪਤਾ ਨੀ ਕਿਸ ਮਜਬੂਰੀ ਚ ਕਹਿ ਰਹੇ ਨੇ, ਜਾਣ ਬੁੱਝ ਕੇ ਕਹਿ ਰਹੇ ਜਾਂ ਪਿੱਛੇ ਕੋਈ ਕਹਾ ਰਿਹਾ, ਇਹ ਤਾਂ ਮੈਨੂੰ ਪਤਾ ਨੀ, ਪਰ ਜਿਹੜੀਆਂ ਗੱਲਾਂ ਦੇ ਸਰੋਤ ਨੂੰ ਆਪਾਂ ਮੁਕਰ ਨਹੀਂ ਸਕਦੇ।
ਇਹਨਾਂ ਦਾ ਕੋਈ ਬੁੱਕ ਵੀ ਲਿਖੀ ਗਈ ਹੈ, ਕਿਸੇ ਬੁੱਕ ਦੇ ਵਿੱਚ ਵੀ ਆਉਂਦਾ ਇਹਨਾਂ ਦਾ ਹਵਾਲਾ, ਸ਼ਹੀਦ ਸਿੰਘਾਂ ਦਾ ਜਿਹੜਾ?
ਮੈਂ ਤੁਹਾਨੂੰ ਬੁੱਕਾਂ ਦੇ ਤਾਂ ਨਾਂ ਦੱਸੇ ਨੇ।
ਨਹੀਂ, ਸੇਖ ਨੇਹਿਆ ਦੇ ਵਿੱਚ ਆਈ ਇੱਕ,
ਜਿਵੇਂ ਮਾਲਵਾ ਇਤਿਹਾਸ ਦੇ ਵਿੱਚ ਆਈ ਹੈ।
ਅੱਛਾ ਜੀ,
ਮਾਲਵਾ ਇਤਿਹਾਸ ਵੀ ਆਈ ਜਾਂਦਾ। ਤੇ ਭਾਈ ਵੀਰ ਸਿੰਘ ਨੇ ਜਿਹੜੀਆਂ ਕਲਗੀਧਰ ਚਮਤਕਾਰ ਲਿਖਿਆ ਉਹਦੇ ਵਿੱਚ ਆਈ ਹੈ।
ਠੀਕ ਹੈ, ਠੀਕ ਹੈ। ਹਾਂਜੀ ਬਾਈ, ਇੱਕ ਸਾਡਾ ਅਗਲਾ ਤੁਹਾਨੂੰ ਹੋਰ ਸਵਾਲ ਹੈ ਕਿ ਸੂਰਜ ਪ੍ਰਕਾਸ਼ ਗ੍ਰੰਥ ਸੂਰਜ ਪ੍ਰਕਾਸ਼ ਗ੍ਰੰਥ ਹੈ ਜਿਹੜਾ ਆਪਣੇ ਕਥਾ ਪਿਛਲੇ ਸਮੇਂ ਜਦੋਂ ਤੁਸੀਂ ਆਏ ਸੀਗੇ ਕੈਲਗਰੀ ਦੇ ਵਿੱਚ ਵੀ, ਤੇ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਚੱਲਦੀ ਸੀ ਸ਼ਾਮ ਦੇ ਸਮੇਂ, ਤੇ ਇਹ ਜਿਹੜੀ ਕਥਾ ਸੂਰਜ ਪ੍ਰਕਾਸ਼ ਗ੍ਰੰਥ ਦੀ ਹੈ ਇੱਥੇ ਸ਼ੁਰੂ ਹੋਈ ਸ਼ਾਮ ਨੂੰ, ਤੇ ਸਵੇਰ ਦੇ ਟਾਈਮ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਸ਼ੁਰੂ ਕਰਤੀ। ਪਰ ਸਵਾਲ ਇਹ ਹੈ ਕਿ ਬਹੁਤ ਵੀਰ ਆ ਜਿਹੜੇ ਉਹ ਇਹੋ ਜਿਹਾ ਪ੍ਰਚਾਰ ਕਰ ਰਹੇ ਆ ਵੀ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਆ ਉਹ ਬਨਾਰਸ ਦੇ ਪੰਜ ਬ੍ਰਾਹਮਣਾਂ ਦਾ ਲਿਖਿਆ ਹੋਇਆ, ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ।
ਭਾਈ ਸੰਤੋਖ ਸਿੰਘ ਨੂੰ ਬ੍ਰਾਹਮਣ ਕਹਿਣਾ, ਇਹ ਤਾਂ ਗੱਲ ਇਹ ਆ, ਇਹਦਾ ਮਤਲਬ ਭਾਈ ਸੰਤੋਖ ਸਿੰਘ ਨੂੰ ਪੜ੍ਹਿਆ ਹੀ ਨਹੀਂ ਉਹਨਾਂ ਨੇ, ਜਿਹੜੇ ਵੀਰ ਇਹ ਗੱਲ ਕਹਿਣ। ਜੇ ਸੰਤੋਖ ਸਿੰਘ ਦਾ ਲਿਖਿਆ, ਭਾਈ ਸੰਤੋਖ ਸਿੰਘ ਦਾ ਬ੍ਰਾਹਮਣ ਪੰਜ ਬ੍ਰਾਹਮਣਾਂ ਦਾ ਲਿਖਿਆ ਹੋਇਆ ਗ੍ਰੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਕੋਈ ਗੁਰਦੁਆਰਾ ਦਿਖਾਓ ਇੱਥੇ ਜਿੱਥੇ ਸੂਰਜ ਪ੍ਰਕਾਸ਼ ਦੀ ਕਥਾ ਨਹੀਂ ਹੁੰਦੀ, ਤਖਤਾਂ ਤੇ ਹੋ ਰਹੀ ਹੈ ਕਥਾ। ਇਹਦਾ ਮਤਲਬ ਤਖਤਾਂ ਤੇ ਵੀ ਉਹਨਾਂ ਪੰਜੇ ਬ੍ਰਾਹਮਣਾਂ ਦੀ ਉਹ ਗੱਲ ਨੂੰ ਮਨ ਹੋ ਰਹੀ ਹੈ। ਇਤਿਹਾਸ ਤੋਂ ਟੁੱਟ ਕੇ ਅਸੀਂ ਇੰਨਾ ਕੁਛ ਗਵਾ ਬੈਠਾਂਗੇ ਗੁਰੂ ਘਰ ਦਾ, ਜਿਹੜਾ ਸਾਨੂੰ ਲੱਭੂਗਾ ਨੀ ਕਿਤੇ। ਜੇ ਹਾਂ, ਉਹਦੇ ਚ ਇਹ ਗੱਲ ਹੈਗੀ ਹੈ ਵੀ ਇਤਿਹਾਸ ਦੇ ਵਿੱਚ ਜਿਹੜਾ ਰਲਗੱਡ ਹੋਇਆ ਉਹਦੀ ਸ਼ਾਨ ਬੀਨਤਾ ਹੋ ਸਕਦੀ ਹੈ। ਹੁਣ ਜਿਵੇਂ ਕੌਲਾਂ ਦੀ ਸਾਖੀ ਆਈ, ਮੈਂ ਮਾਰਟਨ ਕਥਾ ਕਰ ਰਿਹਾ ਸੀ ਗੁਰੂ ਪਿਆਰ ਸਿੰਘ, ਉਹਦੇ ਚ ਸਾਰਾ ਕਲੀਅਰ ਕਰਿਆ ਵੀ ਦੇਖੋ ਆਹ ਸਾਖੀ ਅਸਲੀਅਤ ਇਹ ਹੈ ਵੀ ਜਿਵੇਂ ਦੁੱਧ ਚ ਮੱਖੀਆਂ ਡਿੱਗੀਆਂ ਹੁੰਦੀਆਂ ਨੇ, ਇਹ ਥੋੜਾ ਜਿਹਾ ਗਲਤ ਹੋਇਆ ਹੋਇਆ ਉਹਦੇ ਵਿੱਚ। ਪਰ ਇਹ ਨੀ ਵੀ ਆਪਾਂ ਕਹਿੰਦੇ ਸਾਰੇ ਸੂਰਜ ਪ੍ਰਕਾਸ਼ ਗਲਤ ਹੈ, ਇਹ ਤਾਂ ਸਾਰੇ ਪੰਥ ਨੇ ਤਾਂ ਕਵੀ ਚੂੜਾ ਦਾ ਖਿਤਾਬ ਦਿੱਤਾ ਉਹਨਾਂ, ਇਹਦਾ ਮਤਲਬ ਬ੍ਰਾਹਮਣਾਂ ਨੂੰ ਖਿਤਾਬ ਦੇ ਰਹੇ ਅਕਾਲ ਤਖ਼ਤ ਸਾਹਿਬ ਤੋਂ, ਉਹਨੂੰ ਕਵੀਆਂ ਦੇ ਵਿੱਚ ਕਵੀ ਚੂੜਾਮਣ ਦਾ ਖਿਤਾਬ ਅਕਾਲ ਤਖ਼ਤ ਸਾਹਿਬ ਤੋਂ, ਹਰਿਮੰਦਰ ਸਾਹਿਬ ਤੋਂ, ਉਹਨਾਂ ਨੂੰ ਸਮੁੱਚੇ ਰੂਪ ਦੇ ਪੰਥ ਨੇ ਉਸ ਵੇਲੇ ਸਨਮਾਨਿਆ। ਜਦੋਂ ਭਾਈ ਸਾਹਿਬ ਨੇ ਲਿਜਾ ਕੇ ਭੇਟ ਕੀਤਾ, ਅੱਜ ਕੋਈ ਇੰਨਾ ਕੁ ਗ੍ਰੰਥ ਲਿਖਿਆ ਨਾ ਇੰਨਾ ਕੁ, ਉਹਦੇ ਤੇ ਲਿਖਿਆ ਹੁੰਦਾ ਹੱਕ ਰਾਖਦੇ ਹਨ। ਭਾਈ ਸਾਹਿਬ ਨੇ ਸਾਰੀ ਉਮਰ ਦੀ ਮਿਹਨਤ ਜਾ ਕੇ ਅਰਦਾਸ ਕਰਾ ਦਿੱਤੀ ਵੀ ਮੇਰੀ ਔਲਾਦ ਦਾ ਇਹਦੇ ਤੇ ਕੋਈ ਹੱਕ ਨਾ ਹੋਵੇ। ਹਾਲਾਂਕਿ ਗਰੀਬ ਘਰਾਣੇ ਵਿੱਚ ਜਨਮ ਹੋਇਆ ਭਾਈ ਸਾਹਿਬ ਦਾ, ਉਮਰਾਂ ਦੀਆਂ ਰੋਟੀਆਂ ਕਮਾ ਸਕਦੀ ਸੀ ਪੁਸਤ ਉਹਨਾਂ ਦੀ, ਪੁਸਤ ਦਰ ਪੁਸਤ, ਇਹ ਤੋਂ ਆਮਦਨ ਹੋ ਸਕਦੀ ਸੀ, ਪਰ ਉਹਨਾਂ ਨੇ ਸਿੱਖੀ ਵਾਸਤੇ ਕੀਤਾ ਸਾਰਾ ਕੁਛ। ਇਹ ਤਾਂ ਬਹੁਤ ਵੱਡੀ ਇੱਕ ਭੁੱਲ ਹੋਊਗੀ ਜੇ ਆਪਾਂ ਇਤਿਹਾਸ ਤੋਂ ਟੁੱਟ ਗਏ। ਸਿੱਖੀ ਦਾ ਜਿਸਮ ਹੈ ਇਤਿਹਾਸ,
ਠੀਕ ਹੈ,
ਤੇ ਸਿੱਖੀ ਦੀ ਆਤਮਾ ਗੁਰੂ ਗ੍ਰੰਥ ਸਾਹਿਬ, ਸਾਨੂੰ ਦੋਨਾਂ ਨੂੰ ਮਿਲਾ ਕੇ ਚੱਲਣਾ ਪਊਗਾ। ਸਮੁੱਚੇ ਪੰਥ ਦਾ ਫੈਸਲਾ ਸੂਰ ਪ੍ਰਗਾ ਦੀ ਕਥਾ ਥਾਂ ਥਾਂ ਹੁੰਦੀ ਹੈ। ਜੇ ਕੋਈ ਕਹੇ ਮਨਮਤ ਹੈ ਤਾਂ ਉਹ ਮੈਨੂੰ ਤਾਂ ਲੱਗਦਾ ਨੀ ਵੀ ਉਹਨੂੰ ਗੁਰਮਤ ਦੀ ਗੱਲ ਤੋਂ ਭੁੱਲ ਕੇ ਕਹਿ ਸਕਦਾ, ਜਾਂ ਫਿਰ ਕੋਈ ਹੋਰ ਗੱਲ ਹੋ ਸਕਦੀ ਹੈ ਵੀ ਜਿਹੜੇ ਕਿਉਂ ਕਹਿ ਰਿਹਾ ਹੈ ਤਾਂ ਉਹੀ ਉੱਤਰ ਦੇ ਸਕਦੇ ਨੇ। ਪਰ ਇਹ ਤਾਂ ਪੰਥ ਪ੍ਰਮਾਣਿਤ ਬਾਤ ਹੈ, ਇਹ ਗ੍ਰੰਥ ਉਹ ਹੈ ਜਿਹੜਾ ਪੰਥ ਦਾ ਪ੍ਰਮਾਣਿਤ ਕੀਤਾ ਕਥਾ ਹੋ ਰਹੀ ਹੈ।
ਅਗਲਾ ਸਵਾਲ ਹੈ ਇੱਕ ਕਿ ਰਾਜਸਥਾਨ ਦਾ ਕੋਈ ਪਿੰਡ ਆ, ਉਹਦੇ ਵਿਚ ਤੁਸੀਂ ਕੋਈ ਸਾਖੀ ਸੁਣਾਈ ਸੀਗੀ ਵੀ ਉੱਥੇ ਕੋਈ ਬੀਬੀ ਸੀ, ਉਹ ਜਦੋਂ ਪਾਥੀਆਂ ਪਥੀਆਂ ਹੋਏ ਤੇ ਉਹਦੇ ਪਾਥੀਆਂ ਦੇ ਵਿਚੋਂ ਰਾਮ ਰਾਮ ਦੀ ਆਵਾਜ਼ ਆਉਂਦੀ ਸੀ।
ਇਹ ਸਵਾਲ ਕਿਹਨੇ ਕੀਤਾ ਹੋਇਆ?
ਇਹ ਇੱਥੇ ਕੋਈ ਬਣੀ ਹੋਈ ਹੈ ਜੀ, ਕੋਈ ਜਥੇਬੰਦੀ ਕਰੀ?
ਫਿਰ ਇਹ ਜਥੇਬੰਦੀ ਨੇ ਪਿੱਛੇ ਵੀ ਸਵਾਲ ਕਰੇ ਸੀ, ਇਹ ਮੁੜ ਮੁੜ ਕੇ ਹੋਈ ਸਵਾਲ ਆਈ ਜਾਂਦੇ ਨੇ। ਇਹ ਕੀ ਗੱਲ ਵੀ ਇਹਨਾਂ ਦੇ ਪਾਠ ਕਰੀ ਜਾਂਦੇ ਨੇ? ਤੇ ਇਹ ਜਿਹੜਾ ਸੀ ਇਹਦਾ ਉੱਤਰ ਪਿੱਛੇ ਦਿੱਤਾ ਵੀ ਭਾਈ ਆਹ ਐਡਰੈਸ ਹੈ, ਤੁਸੀਂ ਜਾ ਕੇ ਪਤਾ ਕਰੋ, ਫਲਾਣੇ ਸੰਤ ਨੇ ਸੁਣਾਈ ਸੀ ਗੱਲ, ਤੇ ਉੱਥੇ ਜਾਣਾ ਚਾਹੀਦਾ ਸੀ ਇਹਨੂੰ। ਚਲੋ ਜੇ ਨਹੀਂ ਗਏ ਆਪਾਂ ਗੁਰਬਾਣੀ ਦੇ ਆਧਾਰ ਤੇ, ਮੈਂ ਉੱਤਰ ਦਿੰਦਾ ਇਹਦਾ। ਇਹ ਤਾਂ ਪਾਥੀਆਂ ਦੀ ਗੱਲਿਆਂ ਦੀ ਗੱਲ ਹੈ। ਤੇ ਗੁਰੂ ਗ੍ਰੰਥ ਸਾਹਿਬ ਕਿਹਾ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ ਸਭ ਹਰ ਹਰ ਨਾਮ ਧਿਆਵੈ ਨਾਮ। ਫਿਰ ਕਹਿਣਗੇ ਵੀ ਇਹ ਕਿਵੇਂ ਲਿਖਤਾ ਵੀ ਇਹ ਵੀ ਗਲਤ ਹੈ, ਇਹ ਵੀ ਪਾਪ ਕਰਨਾ ਕੋਈ ਫਿਰ ਇਹਨਾਂ ਨੂੰ ਵੀ ਗੁਰਬਾਣੀ ਦੇ ਵਿੱਚ ਵੀ ਜੇ ਰਾਮ ਦੀ ਆਵਾਜ਼ ਕਿਸੇ ਦੀ ਅਵਸਥਾ ਬਣ ਗਈ ਗੱਲ ਹੈ ਨਾ, ਨਾਮ ਜਪਣ ਵਾਲੇ ਦੀ ਅਵਸਥਾ ਹੈ, ਉਹਨੇ ਆਪਣਾ ਚਮਤਕਾਰ ਦਿਖਾ ਦਿੱਤਾ ਹੈ, ਉਹਦੇ ਚੋਂ ਆਵਾਜ਼ ਆ ਗਈ, ਇਹ ਤਾਂ ਕੋਈ ਅਣਹੋਣੀ ਗੱਲ ਨਹੀਂ ਹੈ, ਇਹ ਗੁਰਬਾਣੀ ਦੇ ਵਿੱਚ ਆਈ ਹੋਈ ਗੱਲ।
ਇੱਕ ਕੋਈ ਪੰਜਾਬ ਦੇ ਵਿੱਚ ਵੀ ਤੁਹਾਨੂੰ ਕਿਸੇ ਕੋਈ ਡੇਰੇ ਦੀਆਂ ਕੋਈ ਕੰਧਾਂ ਸੀ ਜਿਹਦੇ ਵਿੱਚੋਂ ਕੋਈ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸੁਣਾਈ ਦਿੱਤੀ?
ਡੇਰਾ ਨੇ, ਇਹ ਹੈਰਾਨੀ ਦੀ ਬਾਤ ਹੈ ਕਿ ਗੁਰਦੁਆਰਿਆਂ ਨੂੰ ਡੇਰੇ ਕਹਿਣ ਲੱਗ ਗਏ ਵੀਰ ਕੁਛ। ਇਹ ਡੇਰੇ ਵਾਲਿਆਂ ਨੂੰ ਡੇਰਾ ਕਹਿੰਦੇ ਨੀ, ਉਹਨਾਂ ਤੋਂ ਸੰਗ ਲੱਗਦੀ ਹੈ, ਪਤਾ ਨੀ ਇਹਨਾਂ ਨੂੰ ਪਤਾ ਨੀ ਕੀ ਹੈ। ਸਰਸੇ ਵਾਲੇ ਨੂੰ ਕਦੇ ਵੀ ਨੀ ਕਹਿਣਗੇ, ਨਰਕਧਾਰੀ ਨੂੰ ਕਦੇ ਵੀ ਨੀ ਕਹਿਣਗੇ, ਜਿਵੇਂ ਕੋਈ ਕੋਈ ਲਿਹਾਜ਼ ਹੈ ਜਾਂ ਕੀ, ਮੈਨੂੰ ਪਤਾ ਨੀ ਕੀ ਗੱਲ ਹੈ ਵੀ ਉਹ ਪਿੰਡਰੀ ਅਸਥਾਨ ਦੀ ਗੱਲ ਹੈ, ਉਹਨੂੰ ਡੇਰਾ ਕੀ ਕਹਿੰਦੇ? ਉਹ ਤਾਂ ਟਕਸਾਲ ਦਾ ਅਸਥਾਨ ਹੈ। ਸੰਤ ਬਾਬਾ ਗੁਰਬਚਨ ਸਿੰਘ ਜੀ ਤੋਂ ਪਹਿਲਾਂ ਜਿਹੜੇ ਮਹਾਂਪੁਰਸ਼ ਸੀ ਸੰਤ ਗਿਆਨੀ ਸੁੰਦਰ ਸਿੰਘ ਜੀ, ਅੰਗਰੇਜ਼ਾਂ ਨੂੰ ਵਖਤ ਪਾ ਕੇ ਰੱਖਿਆ ਜਿਨ੍ਹਾਂ ਨੇ, ਤੇ ਉਹਨਾਂ ਦੀ ਅਵਸਥਾ ਇੰਨੀ ਉੱਚੀ ਸੀ ਵੀ ਉਹਨਾਂ ਨੂੰ ਇਹ ਤੁਕ ਦੇ ਅਰਥ ਪੁੱਛੇ ਸੀ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦਗੀ ਸਵਾਰਾ ਨਾਮ ਤੇ ਹੋਇਆ, ਇਹ ਉਹਨਾਂ ਦੇ ਜੀਵਨ ਚ ਲਿਖੀ ਹੋਈ ਸਿੱਧੀ ਨੰਗੀ ਚਿੱਠੀ ਗੱਲ ਹੈਗੀ ਹੈ। ਤੇ ਇਸ ਕਰਕੇ ਉਹਨਾਂ ਨੇ ਸਿੰਘਾਂ ਆਵਾਜ਼ ਮਤਲਬ ਸੁਣਾਈ ਸੀ ਕੰਧਾਂ ਦੇ ਵਿੱਚੋਂ, ਜਿਹੜੀ ਗੱਲ ਸੀ ਵਾਹਿਗੁਰੂ ਮੰਤਰ ਜਾਂ ਮੂਲ ਮੰਤਰ ਦੀ, ਇਹ ਤਾਂ ਉਹਨਾਂ ਦੇ ਜੀਵਨ ਚ ਲਿਖਤ ਰੂਪ ਦੇ ਵਿੱਚ ਹੈ ਗੱਲ, ਇਹ ਉੱਥੋਂ ਪੜ੍ਹ ਕੇ ਮੈਨੂੰ ਹੱਕ ਆ ਵੀ ਮੈਂ ਉੱਥੋਂ ਪੜ੍ਹ ਕੇ ਸੁਣਾਈ ਹੈ, ਇਹ ਕੋਈ ਗਲਤ ਨੀ ਸੁਣਾਈ, ਇਹ ਵੀ ਪੜ੍ਹ ਸਕਦੇ ਨੇ। ਜੇ ਇਹਨਾਂ ਨੂੰ ਇਹਦੇ ਤੇ ਕੋਈ ਸ਼ਿਕਾਇਤ ਹੈਗੀ ਹੈ ਤਾਂ ਫਿਰ ਇਹ ਤਖਤਾਂ ਤੇ ਜਾ ਕੇ ਸ਼ਿਕਾਇਤ ਕਰਦੇ ਨੇ ਵੀ ਆਹ ਬੁੱਕ ਗਲਤ ਲਿਖੀ ਗਈ, ਸ੍ਰੀ ਗਲਤ ਦਾ ਫੈਸਲਾ ਕਰਨ।
ਇੱਕ ਬਾਈ ਕੋਈ ਟਰਾਂਟੋ ਦੇ ਵਿੱਚ ਵੀ ਕੋਈ ਬੇਸਮੈਂਟ ਦੇ ਵਿੱਚ ਕੋਈ ਤੁਸੀਂ ਗੱਲ ਤੁਹਾਡੇ ਤੁਸੀਂ ਕਹੀ ਹੈ ਜਾਂ ਕੋਈ ਬਿਲਕੁਲ ਕਾਲੀ ਦੇ ਉਹਨੇ ਅੰਡਾ ਮੀਟ ਬਣਾਇਆ ਕਿਸੇ ਦੀ ਬੇਸਮੈਂਟ ਦੇ ਵਿੱਚ ਤੇ ਉਹਨੂੰ ਕੁੱਟਿਆ ਮਾਰਿਆ ਗਿਆ?
ਭਾਈ ਦਰਸ਼ਨ ਸਿੰਘ ਮੇਰੇ ਕੋਲ ਬੈਠੇ ਸੀ,
ਅੱਛਾ,
ਮੇਰੇ ਸਾਥੀ,
ਅੱਛਾ,
ਮੌਂਟਰੀਆਲ ਵੱਲੋਂ 4-5 ਸਿੰਘ ਆਏ ਸੀ,
ਅੱਛਾ,
ਉਹਨਾਂ ਨੇ ਆ ਕੇ 2-3 ਕਹਿੰਦੇ ਜੀ ਸਾਨੂੰ ਕੁਛ ਸ਼ੰਕਾ ਨੂੰ ਗੁਰਦੁਆਰੇ ਸਾਹਿਬ ਦੇ ਪ੍ਰਧਾਨ ਨੂੰ ਕਹਿੰਦੇ ਵੀ ਅਸੀਂ ਬਾਬਾ ਜੀ ਨੂੰ ਬਹਿਣਾ ਚਾਹੁੰਦੇ ਹਾਂ, ਦੱਸੋ। ਤੇ ਉਹਦੇ ਚ ਇੱਕ ਤਾਂ ਉਹਨਾਂ ਨੇ ਸ਼ੰਕਾ ਇਹ ਕੀਤੀ ਸੀ, ਕਹਿੰਦੇ ਜੀ ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਤੁਸੀਂ 100 ਏਕੜ ਜ਼ਮੀਨ ਬਣਾ ਲਿਆ,
ਅੱਛਾ,
ਇਹ ਸਵਾਲ ਸੀ ਉਹਨਾਂ ਦਾ। ਮੈਂ ਕਿਹਾ ਵੀਰੋ ਵੀ ਤੁਹਾਡੀ ਜ਼ਬਾਨ ਮੁਬਾਰਕ ਹੋਵੇ, ਜੇ ਮੈਂ 100 ਏਕੜ ਜ਼ਮੀਨ ਹੋਇਆ 50 ਮੈਂ ਤੁਹਾਨੂੰ ਦੇ ਦੂੰਗਾ ਵੀ 50 ਮੇਰੇ ਕੋਲ ਰਹਿਣ ਦਿਓ,
ਠੀਕ ਹੈ,
50 ਤੁਹਾਨੂੰ ਦਿੱਤੀ, ਵੀ ਸਾਨੂੰ 1971-72 ਦੀ ਮੇਰੀ ਜਮ੍ਹਾਂਬੰਦੀ ਦੇਖ ਲੋ ਤੇ ਹੁਣ ਦੀ ਦੇਖ ਲੋ, ਸਨ 1971-72 ਦੀ ਜਮ੍ਹਾਂਬੰਦੀ ਦੇ ਵਿੱਚ ਮੇਰੇ ਪਰਿਵਾਰ ਕੋਲ 50 ਏਕੜ ਜ਼ਮੀਨ ਸੀ, ਹੁਣ 25 ਏਕੜ ਤੋਂ ਕੁਛ ਮੇਰੇ ਲਈ ਘੱਟ ਹੈ, ਜਿਹੜੀ ਉਹ ਪੰਥ ਦੇ ਲੇਖੇ ਲੱਗ ਗਈ ਚੰਗਾ ਮੇਰੀ ਉਹ ਜ਼ਮੀਨ ਮਿਲ ਜੂਗੀ, ਅੱਧੀ ਮਾਂ ਤੁਸੀਂ ਰੱਖ ਲਿਓ, ਅੱਧੀ ਮੈਨੂੰ ਦੇ ਦਿਓ, ਤੇ ਉਹ ਕਹਿੰਦੇ ਚਲੋ ਇਹ ਤਾਂ ਸਾਡੀ ਤਸੱਲੀ ਹੋ ਗਈ, ਇਹ ਤਾਂ ਇੰਨੇ ਨਾਲੇ ਸਰ ਗਿਆ। ਜਦੋਂ ਮੈਂ ਕਿਹਾ ਵੀ ਮੇਰਾ ਰੈਵਨਿਊ ਕਾਰਡ ਦੇਖ ਲੋ, ਵੀ ਸਾਡੀ ਸੰਸਥਾ ਬਣੀ ਹੈ, ਜਿਹੜੇ ਗਿਆਨੀ ਸਿੰਘ ਰਾਗੀ ਸਿੰਘ ਉਹਨਾਂ ਦੀਆਂ ਲੋੜਾਂ ਨੂੰ ਆਪਣੇ ਘਰ ਲਿਜਾਂਦੇ ਨੇ, ਮੇਰਾ ਉਹਨਾਂ ਤੇ ਕੋਈ ਕਿੰਤੂ ਨਹੀਂ ਹੈ, ਉਹ ਆਪਣੇ ਰੁਜ਼ਗਾਰ ਵਾਸਤੇ ਜਾਂਦੇ ਨੇ, ਕੌਮ ਦੇ ਕੀਰਤਨੀਆਂ ਤੇ ਲੋਕ ਗਾਉਣ ਵਾਲਿਆਂ ਨੂੰ ਵੀ ਤਾਂ ਦਿੰਦੇ ਨੇ, ਗਾਉਣ ਵਾਲਿਆਂ ਨੂੰ ਦਿੰਦੇ ਨੇ ਜੇ ਉਹਨਾਂ ਨੂੰ ਦਿੰਦੇ, ਮੇਰਾ ਉਹਨਾਂ ਤੇ ਕੋਈ ਤਰਕ ਨਹੀਂ, ਲੇਕਿਨ ਮੈਂ ਆਪਣੀ ਜ਼ਿੰਦਗੀ ਨੂੰ ਮਹਾਰਾਜ ਨੇ ਮੇਰੇ ਤੇ ਕਿਰਪਾ ਰੱਖੀ ਹੈ ਵੀ ਆਪਣਾ ਗੁਜ਼ਾਰਾ ਆਪਣੀ ਧਰਮ ਕਿਰਤ ਹੈ ਪਰਿਵਾਰ ਦਾ, ਇਹ ਜੋ ਕੁਛ ਵੀ ਮਾਇਆ ਕਥਾ ਕੀਰਤਨ ਦੀ ਹੁੰਦੀ ਹੈ ਸਾਰੀ ਚੈਰਿਟੀ ਦੇ ਖਾਤੇ ਜਾਂਦੀ ਹੈ, ਯਤੀਮ ਬੱਚੇ ਪੜ੍ਹਦੇ ਨੇ, ਤੇ ਤੁਹਾਡੇ ਕੋਲ ਵੀ ਸਮਾਂ ਕੋਈ ਇਹਨਾਂ ਵੀਰਾਂ ਕੋਲ ਵੀ ਕੋਈ ਯਤੀਮ ਬੱਚਾ ਹੋਵੇ ਮੇਰੇ ਕੋਲ ਭੇਜ ਦੇਣ, ਮੈਂ ਉਹਨਾਂ ਦਾ ਬੱਚਾ ਪੜਾ ਦੂੰਗਾ। ਉਸ ਬੱਚੇ ਦੇ ਕਦੇ ਗਰਾਹੀ ਕਰਨੇ ਆਉਂ ਤੁਹਾਡੇ ਕੋਲ, ਕਦੇ ਅਪੀਲ ਨਹੀਂ ਕਰੂੰਗਾ ਵੀ ਮੇਰੇ ਕੋਲ ਬੱਚੇ ਪੜ੍ਹਦੇ ਆ।
1200
ਬੱਚਾ ਅਕੈਡਮੀ ਚ ਹੋਇਆ, ਕੱਲ ਦੀ ਕਲਗੀਧਰ ਅਕੈਡਮੀ ਚ ਜਾ ਕੇ ਦੇਖ ਸਕਦੇ ਹੋ, 3 ਧਾਰਮਿਕ ਟੀਚਰ ਰੱਖੇ ਹੋਏ। ਤੇ ਇਸ ਕਰਕੇ ਵੀ ਇਹ ਜਿਹੜੀ ਗੱਲ ਹੈਗੀ ਹੈ, ਇਹ ਗੱਲਾਂ ਬੜੀਆਂ ਨਿਰਮੂਲ ਗੱਲਾਂ ਨੇ। ਤੇ ਉਹਦੇ ਚ ਉਹਨੇ ਕੀਤਾ ਸੀ ਜਦੋਂ ਇਹ ਗੱਲ ਕਰਦਿਆਂ ਕਰਦਿਆਂ ਨਾ, ਤੇ ਕਹਿੰਦੇ ਜੀ ਸ਼ਹੀਦ ਸਿੰਘਾਂ ਦੀ ਗੱਲ, ਵੀ ਸ਼ਹੀਦ ਸਿੰਘ ਤਾਂ ਹੁੰਦੇ ਹੀ ਨੀ, ਜੇ ਹੁੰਦੇ ਨੇ ਤਾਂ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਤੇ ਉੱਥੇ ਸ਼ਹੀਦ ਸਿੰਘ ਕਿੱਥੇ ਗਏ ਸੀ। ਮੈਂ ਜੇ ਉੱਤਰ ਦੇਣੇ ਲੱਗਿਆ ਸੀ, ਉਹ ਉੱਥੇ ਗੁਰਦੁਆਰਾ ਸਾਹਿਬ ਦੇ ਸੈਕਟਰੀ ਜਿਹੜਾ ਹੈ, ਉਹਦਾ ਨਾਂ ਕੀ ਹੈ, ਭਾਈ ਜਸਵੀਰ ਸਿੰਘ ਬੋਪਰ ਹੈ, ਉਹ ਕਹਿੰਦਾ ਹੁੰਦੇ ਕੀ ਨੀ ਸਾਹਿਬ, ਉਹਨੇ ਆਪਣੇ ਬੇਸਮੈਂਟ ਦੀ ਸਾਕੀ ਸੀ ਨਾ, ਚੱਕ ਕੇ ਮੇਰੇ ਤੇ ਮੜਤੀ। ਉਹ ਹੁਣ ਇੱਥੋਂ ਹੀ ਅਕਲ ਦੇਖ ਲੋ ਇਹਨਾਂ ਲੋਕਾਂ ਦੀ, ਵੀ ਸਾਕੀ ਕਿਸੇ ਹੋਰ ਨੇ ਸੁਣਾਈ, ਚੱਕ ਕੇ ਮੇਰੇ ਜੁਮੇ ਲਾਤੀ। ਇੱਥੋਂ ਤੁਹਾਨੂੰ ਇਹ ਸਾਬਤ ਹੋ ਜਾਣਾ ਚਾਹੀਦਾ ਵੀ ਕਿਵੇਂ ਮੇਰੇ ਨਾਲ ਚਿਪਕੇ ਆਉਂਦੇ ਨੇ ਹੋਰ ਗੱਲਾਂ ਜਿਹੜੀਆਂ ਨਹੀਂ ਹੋਈਆਂ, ਨਾਲ ਲਾ ਦਿੰਦੇ ਨੇ। ਇਹਦੇ ਪਿੱਛੇ ਇਹਨਾਂ ਦੀ ਭਾਵਨਾ ਕੀ ਹੈ, ਇਹੀ ਦੱਸ ਸਕਦੇ ਮੇਰੇ ਲਈ। ਮੇਰੇ ਮਨ ਦੇ ਵਿੱਚ ਇਹਨਾਂ ਲਈ ਕੋਈ ਬੁਰੀ ਭਾਵਨਾ ਨਹੀਂ, ਪਰ ਅਫਸੋਸ ਹੈ ਵੀ ਇਹ ਜਾਣਬੁੱਝ ਕੇ ਹੋ ਰਿਹਾ ਜਾਂ ਪ੍ਰਚਾਰ ਰੋਕਣ ਵਾਸਤੇ ਕੀ ਹੋ ਰਿਹਾ, ਮੈਨੂੰ ਨਹੀਂ ਪਤਾ।
ਜਾਣੀ ਉਹ ਗੱਲ ਤੁਹਾਡੇ ਮੂੰਹ ਤੋਂ ਨਹੀਂ ਹੋਏਗੀ
ਬਿਲਕੁਲ ਵੀ, ਉਹਦਾ ਕਹਿਣ ਵਾਲਾ ਅੱਜ ਵੀ ਬੈਠਾ ਹੈ,
ਠੀਕ ਹੈ,
ਮਾਲਟਨ ਗੁਰਦੁਆਰੇ ਦਾ ਸੈਕਟਰੀ ਗੋਪਾਲ ਆਏ, ਅੱਜ ਵੀ ਦੱਸੋ ਵੀ ਹਾਂ ਮੇਰੀ ਗਈ ਹੋਈ ਹੈ, ਲੇਕਿਨ ਇਹ ਕਹਿੰਦੇ ਵੀ ਹਲਾਵੇ ਵਾਲੇ ਨੇ ਕਹੀ ਹੈ।
ਠੀਕ ਹੈ, ਜਾਣੀ ਤੁਹਾਡਾ ਉਹਦੇ ਨਾਲ ਕੋਈ
ਨਾ ਕੋਈ ਨਹੀਂ ਗਾ, ਤੁਹਾਡਾ ਹੈ ਨਹੀਂ, ਮਤਲਬ ਹੀ ਨਹੀਂ ਹੈ ਕੋਈ, ਆਪਣੇ ਹੈ ਹੀ ਨਹੀਂ।
ਠੀਕ ਹੈ, ਇੱਕ ਅਗਲਾ ਸਵਾਲ ਹੋਰ ਹੈ ਬਾਬਾ ਜੀ ਤੁਹਾਨੂੰ,
ਦੱਸੋ
ਤੁਸੀਂ ਆਪਦੇ ਨਾਂ, ਇੱਕ ਸੱਚ ਮੈਨੂੰ ਹੋਰ ਯਾਦ ਆਈ ਗੱਲ, ਤੁਹਾਡਾ ਤੁਹਾਡੇ ਨਾਂ ਦੇ ਨਾਲ ਡੇਰਾ ਜੋੜਿਆ ਜਾਂਦਾ ਤੇ ਤੁਸੀਂ ਦੱਸ ਕੇ ਹਟੇ ਆ ਵੀ ਤੁਹਾਡੀ ਅਕੈਡਮੀ ਬਣੀ ਹੋਈ ਹੈ ਉੱਥੇ, ਚੈਰਿਟੀ ਜਿਹੜੀ ਉਹ ਰਜਿਸਟਰਡ ਆ, ਬੱਚੇ ਨਾਥ ਆਸ਼ਰਮ ਬਣਿਆ ਹੋਇਆ, ਬੱਚੇ ਪੜ੍ਹਦੇ ਆ,
ਗੁਰਮਤ
ਵਿਦਿਆਲਾ ਬਣਿਆ ਹੋਇਆ, ਠੀਕ ਹੈ, ਤੇ ਜਾਣੀ ਕੋਈ ਡੇਰਾ ਤਾਂ ਨੀ ਨਾਲ, ਜਿਸ ਤਰ੍ਹਾਂ ਹੈ ਕੋਈ ਪੁੰਨਿਆ ਮੱਸਿਆ ਲੱਗਦੀ ਹੋਵੇ ਜਾਂ ਉੱਥੇ ਆਪਾਂ
ਦੇਖੋ, ਮੱਸਿਆ ਪੁੰਨਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਇਤਿਹਾਸਕ ਅਸਥਾਨਾਂ ਤੇ ਗੁਰੂ ਸਾਹਿਬ ਦੇ ਦਾਨਾਂ ਤੇ ਵੀ ਮਨਾਈਆਂ ਜਾ ਰਹੀਆਂ, ਉਹਦੀ ਤਾਂ ਗੱਲ ਛੱਡੋ। ਤੇ ਮੱਸਿਆ ਜਿਵੇਂ ਜਾ ਕੇ ਤਰਨ ਤਾਰਨ ਸਾਹਿਬ ਦੇਖੋ, ਹੋਰ ਕਈ ਥਾਂ ਤੇ ਤਾਂ ਦਿਹਾੜੀ ਚੱਲ ਰਹੇ ਨੇ, ਇਹਦੀ ਨੀ ਕੋਈ ਗੱਲ, ਗੋਬਿੰਦਵਾਲ ਸਾਹਿਬ ਪੂਰਨਮਾਸੀ ਚੱਲ ਰਹੀ ਹੈ, ਇਹਦੇ ਤੇ ਕੋਈ ਸ਼ੰਕਾ ਨੀ ਬਣਦੀ ਹੈ ਕੋਈ। ਇਹ ਤਾਂ ਇੱਕ ਇਕੱਠ ਕਰਨ ਵਾਸਤੇ ਵੀ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਕਿਸੇ ਨੇ ਪੂਰਨਮਾਸੀ ਰੱਖ ਲਈ, ਕਿਸੇ ਨੇ ਮੱਸਿਆ ਰੱਖ ਲਈ, ਗੱਲ ਗੁਰਮਤ ਦੀ ਕਰ ਰਹੀ, ਇੱਥੇ ਇਹ ਨੀ ਹੈ ਵੀ ਉੱਥੇ ਗਾਹਾਂ ਮੱਸਿਆ ਦੀ ਕਥਾ ਹੁੰਦੀ ਹੈ ਜਾਂ ਪੂਰਨਮਾਸੀ ਕਥਾ ਹੁੰਦੀ ਹੈ। ਤੇ ਬਾਕੀ ਰਹੀ ਗੱਲ ਡੇਰੇ ਦੀ, ਬੜੇ ਅਫਸੋਸ ਦੀ ਬਾਤ ਹੈ ਵੀ ਉਹ ਜ਼ਮੀਨ ਵੀ ਜਿਹੜੀ ਹੈ ਖਾਲਸਾ ਚੈਰਿਟੀ ਦੇ ਨਾਂ ਤੇ ਹੈ, 3 ਏਕੜ,
ਠੀਕ ਹੈ,
ਗੁਰਮਤ ਵਿਦਿਆਲਾ ਜਥਾ, ਖਾਲਸਾ ਚੈਰੀਟੇਬਲ ਟਰੱਸਟ ਗੁਰਮਤ ਵਿਦਿਆਲਾ ਜਥਾ, ਜ਼ਮੀਨ ਵੀ ਟਰੱਸਟ ਦੇ ਨਾਂ ਹੈ,
ਠੀਕ ਹੈ,
ਤੇ ਉੱਥੇ ਵਿਦਿਆਲਾ ਚੱਲ ਰਿਹਾ, ਵਿਦਿਆਲਾ ਰਜਿਸਟਰਡ ਵਿਦਿਆਲਾ ਹੈ, ਜੇ ਰਜਿਸਟਰਡ ਵਿਦਿਆਲੇ ਵੀ ਇਹਨੂੰ ਡੇਰੇ ਦੇਖਦੇ ਨੇ, ਫਿਰ ਮੈਂ ਹੁਣ ਇਹਦੇ ਬਾਰੇ ਕੀ ਕਹਿ ਸਕਦਾ, ਤੁਸੀਂ ਸਿਆਣੇ ਹੋ, ਇਹਦਾ ਅਰਥ ਤੁਸੀਂ ਕੱਢ ਲਓ, ਸੰਗਤਾਂ ਕੱਢ ਲੈਣ,
ਠੀਕ ਹੈ,
ਇਹ ਤਾਂ ਲਿਖਤ ਰੂਪ ਦੇ ਵਿੱਚ ਹੈ,
ਠੀਕ ਹੈ,
ਪਰ ਡੇਰੇ ਦਾ ਮੇਰਾ ਖਿਆਲ ਹੈ ਵੀ ਇਹਨੂੰ ਸ਼ਾਇਦ ਵੀਰਾਂ ਨੂੰ ਅਰਦਾ ਨਹੀਂ ਪਤਾ, ਡੇਰਾ ਸ਼ਬਦ ਵਾਰ ਵਾਰ ਆ ਰਿਹਾ, ਗੁਰੂ ਸਾਹਿਬ ਨੇ ਫਲਾਣੇ ਤੋਂ ਡੇਰਾ ਕੀਤਾ, ਡੇਰਾ ਤਾਂ ਨਿਵਾਸ ਦਾ ਹੀ ਨਾਂ ਹੁੰਦਾ ਅਸਲ ਵਿੱਚ,
ਠੀਕ ਹੈ,
ਤੇ ਡੇਰੇ ਦਾ ਬਦਨਾਮੀ ਇਸ ਕਰਕੇ ਹੋ ਰਹੀ ਹੈ ਜਿਵੇਂ ਸੱਚਾ ਸੌਦਾ ਦੂਜੇ ਤੀਜੇ ਜਿਹੜੇ ਨੇ, ਡੇਰੇ ਨੂੰ ਕਲੀਅਰ ਕਰਨਾ ਚਾਹੀਦਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਜਿੱਥੇ ਨਿਸ਼ਾਨ ਸਾਹਿਬ ਲਿਖਿਆ, ਜਿੱਥੇ ਅੰਮ੍ਰਿਤ ਛਕਾਇਆ ਜਾਂਦਾ, ਜਿੱਥੇ ਗੁਰੂ ਦਾ ਪ੍ਰਚਾਰ ਹੁੰਦਾ, ਤੇ ਉਹ ਗੁਰਦੁਆਰਾ ਹੈ, ਉਹ ਗੁਰਮਤ ਦੇ ਪ੍ਰਚਾਰ ਦਾ ਕੇਂਦਰ ਹੈ, ਤੇ ਡੇਰੇ ਜਿਹੜੇ ਨੇ ਉਹਨਾਂ ਦਾ ਨਾਮ ਨੀ ਲੈਂਦੇ ਮੇਰੇ ਖਿਆਲ, ਇਹ ਲੋਕ ਪਤਾ ਨੀ ਉਹਨਾਂ ਤੋਂ ਡਰਦੇ ਆ ਜਾਂ ਕੀ ਹੈ, ਵਾਹਿਗੁਰੂ ਜਾਣੇ, ਤੇ ਅਸੀਂ ਤਾਂ ਉਹਨਾਂ ਲੋਕਾਂ ਦੇ ਨਾਲ ਵੀ ਮੱਥਾ ਲਾ ਕੇ ਰੱਖਿਆ ਜਿੰਨਾ ਕੁ ਲੱਗਿਆ, ਆਪਣੇ ਹਰ ਵਾਲਾ ਉਹਦੇ ਤੇ ਕੇਸ ਕਰਕੇ ਰੱਖਿਆ,
ਠੀਕ
ਹੈ, ਕੇਸ ਲੜਿਆ ਉਹ,
ਠੀਕ ਹੈ,
ਹੋਰ ਕੋਈ ਗੱਲ?
ਹਾਂਜੀ, ਇੱਕ ਹੋਰ ਹੈ ਜੀ ਸਵਾਲ ਤੁਹਾਨੂੰ, ਵੀ ਕਹਿੰਦੇ ਵੀ ਤੁਸੀਂ ਆਪਦੇ ਨਾਂ ਦੇ ਨਾਲ ਸੰਤ ਲਗਾਉਣੇ, ਸੰਤ ਸ਼ਬਦ ਲਗਾਉਣੇ, ਤੇ ਇਹਦਾ ਇਹਨਾਂ ਨੂੰ ਬਹੁਤ ਵੱਡਾ ਇਤਰਾਜ ਹੈ ਵੀ ਸੰਤ ਸ਼ਬਦ ਆ ਜਿਹੜਾ ਉਹ ਨਾਂ ਦੇ ਨਾਲ ਕਿਉਂ ਲਾਇਆ ਜਾਂਦਾ?
ਦੇਖੋ ਗੱਲ ਇਹ ਹੈ ਵੀ ਕਿੰਨੀਆਂ ਹੀ ਸਟੇਜਾਂ ਦੇ ਉੱਤੇ ਮੈਨੂੰ ਕੱਲਾ ਹਰੀ ਸਿੰਘ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ, ਹਰੀ ਸਿੰਘ ਕਥਾ ਕਰੂੰਗਾ, ਮੈਂ ਕਦੇ ਉਹਨਾਂ ਨੂੰ ਇਤਰਾਜ ਨੀ ਕੀਤਾ ਵੀ ਤੁਸੀਂ ਮੈਨੂੰ ਕੱਲਾ ਹਰੀ ਸਿੰਘ ਕਿਉਂ ਕਿਹਾ, ਤੇ ਕਈ ਮੈਨੂੰ ਭਾਈ ਹਰੀ ਸਿੰਘ ਕਹਿ ਕੇ ਵੀ ਟਾਈਮ ਦਿੰਦੇ ਆ, ਕੋਈ ਬਾਬਾ ਹਰੀ ਸਿੰਘ ਕਹਿ ਕੇ ਦਿੰਦਾ, ਕੋਈ ਗਿਆਨੀ ਹਰੀ ਸਿੰਘ, ਕੋਈ ਸੰਤ ਹਰੀ ਸਿੰਘ ਕਹਿ ਦਿੰਦਾ, ਇਹ ਹੁਣ ਅਗਲੇ ਤੇ ਨਿਰਭਰ ਆਇਆ ਵੀ ਉਹਦੀ ਦ੍ਰਿਸ਼ਟੀ ਦੇ ਵਿੱਚ ਕੀ ਹੈ, ਤੇ ਇਹ ਵੀ ਕੁਛ ਮੈਨੂੰ ਹੋਰ ਵੀ ਕਹਿ ਸਕਦੇ ਆ, ਜਿਵੇਂ ਤੁਹਾਡੇ ਪਰਚੇ ਚ ਮੈਂ ਵੀ ਦੇਖਿਆ ਥੋੜਾ ਜਿਹਾ ਕੁਛ ਹੋਰ ਵੀ ਲਿਖਿਆ ਵੀ ਇਹ ਤਾਂ ਆਪਣੀ ਆਪਣੀ ਦ੍ਰਿਸ਼ਟੀ ਹੈ, ਇੱਕ ਬੰਦੇ ਨੂੰ ਇੱਕ ਬੰਦਾ ਸਾਧ ਕਹਿੰਦਾ, ਦੂਜਾ ਉਹਨੂੰ ਚੋਰ ਕਹਿੰਦਾ, ਸੱਚਾ ਕੌਣ ਹੈ ਦੋਨਾਂ ਚ, ਇਹ ਤਾਂ ਨਿਰਣਾ। ਤੇ ਦੂਸਰੀ ਗੱਲ ਵੀ ਜਿਹੜਾ ਸੰਤ ਸ਼ਬਦ ਹੈ, ਜਿਵੇਂ ਸੰਤ ਸ਼ਬਦ ਤੋਂ ਅੱਜ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ, ਇਹ ਇੱਕ ਬੜੀ ਘਾਤਕ ਸਿੱਧ ਹੋਊਗੀ। ਗੁਰੂ ਗੋਬਿੰਦ ਸਿੰਘ ਸਾਹ ਦੇ ਹਰ ਅੰਮ੍ਰਿਤਧਾਰੀ ਸਿੰਘ ਨੂੰ ਮਹਾਰਾਜ ਨੇ ਸੰਤ ਸ਼ਬਦ ਹੀ ਪਹਿਲਾਂ ਦਿੱਤਾ ਹੈ। ਉਹ ਤੁਸੀਂ ਪੁੱਛੋ ਵੀ ਕਿਉਂ? ਮਹਾਰਾਜ ਨੇ ਕਿਹਾ ਮੈਂ ਜਿਹੜੀ ਕੌਮ ਸਾਜੀ ਹੈ ਇਹ ਸੰਤ ਸਿਪਾਹੀਆਂ ਦੀ ਕੌਮ ਹੈ, ਨਾ ਤਾਂ ਇਹਨੂੰ ਭਾਈ ਸਿਪਾਹੀ ਕਿਹਾ, ਨਾ ਗਿਆਨੀ ਸਿਪਾਹੀ ਕਿਹਾ, ਨਾ ਇਹਨੂੰ ਬਾਬਾ ਸਿਪਾਹੀ ਕਿਹਾ, ਤੇ ਇਹਨੂੰ ਕਿਹਾ ਸੰਤ ਸਿਪਾਹੀ, ਕਿਉਂਕਿ ਸਿਪਾਹੀ ਇਕੱਲੇ ਜ਼ੁਲਮ ਕਰ ਸਕਦੇ, ਜਿਹਨਾਂ ਕੋਲ ਸ਼ਸਤਰ ਹੋਣਗੇ ਜ਼ੁਲਮ ਕਰਨਗੇ। ਤੇ ਸੰਤ ਸ਼ਬਦ ਗੁਰੂ ਕੇ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਤ ਸਿਪਾਹੀ ਪਦ ਦਿੱਤਾ ਹੋਇਆ। ਤੇ ਜੇ ਕਿਸੇ ਦੇ ਸਤਿਕਾਰ ਨਾਲ ਮਹਾਂਪੁਰਸ਼ ਦੇ ਨਾਮ ਜਪਣ ਵਾਲਿਆਂ ਦੇ ਲਾ ਦਿੱਤਾ ਕਦੇ ਕਿਸੇ ਨੇ, ਜਿਵੇਂ ਸੰਤ ਬਾਬਾ ਆਤਰ ਸਿੰਘ ਸਿਮਰਤ ਵਾਲੇ, ਹੋਰ ਵੀ ਛੱਡੋ, 20ਵੀਂ ਸਦੀ ਦੇ ਅਵਤਾਰ, 20ਵੀਂ ਸਦੀ ਦੇ ਅਵਤਾਰ ਤਾਂ ਗਲਤ ਕਿਹਾ ਹੋ ਗਿਆ ਮੇਰੇ ਕੋਲੋਂ, 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ, ਤੇ ਇਹੀ ਲੋਕ ਦੱਸਣ ਵੀ ਭਾਈ ਜਰਨੈਲ ਸਿੰਘ ਕਹਿੰਦੇ ਨੇ ਉਹਨਾਂ ਨੂੰ, ਜਾਂ ਗਿਆਨੀ ਜਰਨੈਲ ਸਿੰਘ ਕਹਿੰਦੇ,
ਸੰਤ ਜਰਨੈਲ ਸਿੰਘ ਕਹਿੰਦੇ।
ਫਿਰ ਟਕਸਾਲ ਦੇ ਮਹਾਂਪੁਰਸ਼ਾਂ ਨੂੰ ਸੰਤ ਗਿਆਨੀ ਮਤਲਬ ਪਦ ਕਿਹਾ ਜਾਂਦਾ ਹੈ, ਤੇ ਪਰ ਮੈਂ ਕਦੇ ਕਿਸੇ ਨੂੰ ਕਿਹਾ ਮੈਨੂੰ ਇਹ ਕੋਲ
ਸੰਗਤ ਕਹਿੰਦੀ ਹੈ,
ਸੰਗਤ ਕਹਿੰਦੀ ਹੈ, ਤੇ ਸੰਗਤ ਬਾਬਾ ਸ਼ਬਦ ਕੋਈ ਕਹਿ ਦੇਵੇ, ਕੋਈ ਭਾਈ ਕਹਿ ਦੇਵੇ, ਕੋਈ ਗੁਰਮੁਖ ਕਹਿ ਦੇਵੇ, ਇਹ ਅਗਲੇ ਤੇ ਨਿਰਭਰ ਸਟੇਜ ਤੇ ਖੜਾ ਬੰਦਾ ਕਿਸ ਭਾਵ ਨਾਲ ਲਗਾਇਆ ਹੈ।
ਤੇ ਬਾਬਾ ਜੀ ਆਪਾਂ ਨੂੰ ਥੋੜਾ ਜਿਹਾ ਲੱਗਦਾ ਨੀ ਗਾ ਜਿਸ ਤਰ੍ਹਾਂ ਜਿਹੜੇ ਵਿਦਵਾਨ ਹੈ ਕੌਮ ਦੇ ਵਿਚ ਜਾਂ ਵਿਦਵਾਨ ਪ੍ਰਚਾਰਕ ਹੈ ਜਿੰਨਾ ਉਹਨਾਂ ਦਾ ਅੱਜ ਸੰਗਤਾਂ ਕਈ ਵਾਰੀ ਝੂਠੇ ਪ੍ਰਚਾਰ ਤੋਂ ਗੁੰਮਰਾਹ ਹੋ ਕੇ ਜਿਵੇਂ ਨਿਰਾਦਰ ਕਰਨ ਲੱਗੀਆਂ ਹੋਈਆਂ, ਤੇ ਇਹਦੇ ਨਾਲ ਜਿਹੜਾ ਸਾਡਾ ਭਵਿੱਖ ਹੈ ਕੌਮ ਦਾ ਇਹ ਖਰਾਬ ਨਾ ਹੋਊਗਾ ਜੇ ਸੰਗਤਾਂ ਨਾ ਜਾਗੀਆਂ ਇਸ ਕਰਕੇ?
ਦੇਖੋ ਗੱਲ ਇਹ ਹੈ ਵੀ ਜਾਗਣਾ ਚਾਹੀਦਾ ਕੌਮ ਨੂੰ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਸਾਹਮਣੇ ਆ, ਗੱਲ ਵੀ ਨੁਕਸਾਨ ਹੋਣ ਵਾਲਾ ਹੈ।
ਠੀਕ ਹੈ,
ਤੇ ਇਹਦੇ ਪਿੱਛੇ ਇੱਕ ਤਾਂ ਜਿਹੜੀ ਫੁੱਟ ਪਾਉਣ ਵਾਲੀ ਨੀਤੀ ਹੈ ਤੇ ਉਹਨਾਂ ਲੋਕਾਂ ਦੀ ਹੈ ਜਿਹੜੇ ਪੰਥ ਖਾਲਸੇ ਨੂੰ ਇੱਕ ਨਹੀਂ ਦੇਖਣਾ ਚਾਹੁੰਦੇ।
ਠੀਕ ਹੈ,
ਤੇ ਉਹ ਸਾਨੂੰ ਖਖੜੀਆਂ ਖਖੜੀਆਂ ਕਰਕੇ ਨਾ, ਤਾਂ ਕਿ ਇਹਨਾਂ ਨੂੰ ਕਿਤੇ ਸੋਝੀ ਨਾ ਆ ਜਾਵੇ, ਆਪਣੇ ਹੱਕ ਮੰਗਣ ਦੀ ਸੋਝੀ ਨਾ ਆ ਜਾਵੇ, ਇਹਨਾਂ ਨੂੰ ਕਿਤੇ ਇਕੱਠੇ ਬਹਿ ਕੇ ਕਿਤੇ ਗੁਰਮਤੀ ਦ੍ਰਿੜਤਾ ਵਾਲੀ ਗੱਲ, ਇਹਨਾਂ ਨੂੰ ਖਤਰਾ ਇਸ ਗੱਲ ਤੇ, ਇਸ ਕਰਕੇ ਇਹਦੇ ਚ ਵੰਡੀਆਂ ਪਾ ਪਾ ਕੇ ਤੇ ਬਹੁਤ ਵੱਡੀ ਸਾਜਿਸ਼ ਦਿਖ ਰਹੀ ਹੈ ਵੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਰਿਹਾ ਜਾਂ ਸ਼ੰਕੇ ਪਾ ਪਾ ਕੇ ਤੋੜ ਰਿਹਾ, ਤੇ ਉਹ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇੱਕ ਜੋੜਨ ਵਾਲੇ ਨੇ, ਇੱਕ ਤੋੜਨ ਵਾਲੇ, ਜੇ ਤੋੜਨ ਵਾਲੇ ਨੂੰ ਮੈਂ ਕਹਿੰਦਾ ਚਾਹੇ ਸੰਤ ਬਾਣੀ ਚ ਹੋਵੇ ਕੋਈ, ਜਿਹੜਾ ਤੋੜ ਰਿਹਾ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ, ਉਹ ਤੋਂ ਜਿਹੜਾ ਭਾਵਨਾ ਜਗਾ ਰਿਹਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ, ਤੇ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ, ਤੇ ਜਿਹੜੇ ਤੋੜਨ ਵਾਲੇ ਨੂੰ ਉਹਨਾਂ ਤੇ ਸੁਚੇਤ ਹੋ ਕਿਨਾਰਾ ਕਰ ਦੇਣਾ ਚਾਹੀਦਾ, ਇਹ ਮੇਰੀ ਬੇਨਤੀ।
ਠੀਕ ਹੈ, ਬਾਕੀ ਚਲੋ ਅਸੀਂ ਵੀ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਜੀ, ਜਿਹੜਾ ਜਿਸ ਤਰ੍ਹਾਂ ਸੰਤ ਗਿਆਨੀ ਸੰਤ ਸਿੰਘ ਮਸਕੀਨ ਸੀਗੇ, ਉਹਨਾਂ ਨੇ ਆਪਣੇ ਸਮੇਂ ਦੌਰਾਨ ਜੀਵਨ ਕਾਲ ਦੇ ਦੌਰਾਨ ਬੜਾ ਵੱਡਾ ਪ੍ਰਚਾਰ,
ਬਹੁਤ ਵੱਡਾ ਪ੍ਰਚਾਰ ਕੀਤਾ,
ਪਰ ਸਮੇਂ ਦੇ ਦੌਰਾਨ ਉਸ ਸਮੇਂ ਦੇ ਦੌਰਾਨ ਬੜੇ ਬੜੇ ਵੱਡੇ ਵੱਡੇ ਦੋਸ਼ ਉਹਨਾਂ ਤੇ ਵੀ ਲਾਏ
ਲੱਗੇ,
ਜਿਹੜੇ ਲੋਕ ਜਿਹੜੀਆਂ ਸਾਡੀ ਵਿਰੋਧੀ ਜਮਾਤ ਹੈ ਜਾਂ ਜਿਹੜੇ ਸਿੱਖ ਧਰਮ ਦੀ ਇਸ ਪਲਵਾੜੀ ਨੂੰ ਵਾਧਾ ਫੁੱਲਦਾ ਨਹੀਂ ਵੇਖਣਾ ਚਾਹੁੰਦੇ, ਉਹਨਾਂ ਨੂੰ ਬੜਾ ਦੁੱਖ ਲੱਗਦਾ ਇਸ ਗੱਲ ਤੋਂ ਕਿ ਸਿੱਖੀ ਕਿਵੇਂ ਫੈਲ ਰਹੀ ਹੈ ਏਡੇ ਪੈਮਾਨੇ ਤੇ, ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਆ ਤੇ ਸਿੱਖੀ ਬਾਣੀ ਦਾ ਬਾਣੇ ਦਾ ਪ੍ਰਚਾਰ ਹੋ ਰਿਹਾ। ਸੋ ਇਹਨਾਂ ਗੱਲਾਂ ਤੋਂ ਅਸੀਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਾਵਧਾਨ ਹੋ ਕੇ ਸਾਨੂੰ ਬਾਣੀ ਦੀ ਕਸਵੱਟੀ ਤੇ ਵੇਖ ਕੇ ਪ੍ਰਚਾਰਕਾਂ ਦਾ ਵਿਦਵਾਨਾਂ ਦਾ ਸਤਿਕਾਰ ਕਰਨਾ ਚਾਹੀਦਾ, ਝੂਠੇ ਪ੍ਰਚਾਰ ਦੇ ਵਿਚ ਆਣ ਕੇ ਗੁੰਮਰਾਹ ਨਹੀਂ ਹੋਣਾ ਚਾਹੀਦਾ। ਸਾਡੇ ਕੋਲ ਬਾਣੀ ਦੀ ਕਸਵੱਟੀ ਆ, ਉਹਨੂੰ ਦੇਖ ਕੇ ਅਸੀਂ ਫੇਰ ਕੋਈ ਗੱਲ ਕਰੀਏ, ਕਿਸੇ ਇੱਕ ਦੋ ਚਾਰ ਦੇ ਮਗਰ ਲੱਗ ਕੇ ਝੂਠਾ ਪ੍ਰਚਾਰ ਦੇ ਵਿਚ ਗੁੰਮਰਾਹ ਹੋ ਕੇ ਤੇ ਅਸੀਂ ਪ੍ਰਚਾਰਕਾਂ ਦਾ ਨਿਰਾਦਰ ਨਾ ਕਰੀਏ, ਨਹੀਂ ਤਾਂ ਆਉਣ ਵਾਲਾ ਜਿਹੜਾ ਸਮਾਂ ਉਹ ਸਾਨੂੰ ਕਦੇ ਵੀ ਮਾਫ਼ ਨਹੀਂ ਕਰੂਗਾ ਤੇ ਅਸੀਂ ਗੁਰੂ ਦੇ ਦੇਣਦਾਰ ਹੋਵਾਂਗੇ। ਸੋ ਬਾਬਾ ਜੀ ਤੁਸੀਂ ਚਾਨਣਾ ਪਾਇਆ ਸਾਡੇ ਸਵਾਲਾਂ ਤੇ, ਤੁਹਾਡਾ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ।